ਰਾਖ ਪਿਤਾ ਪ੍ਰਭ ਮੇਰੇ ਮੋਹੇ ਨਿਰਗੁਣ ਸਭ ਗੁਣ ਤੇਰੇ ਪੰਚ ਵਿਖਾਦੀ ਏਕ ਗਰੀਬਾ ਰਾਖੋ ਰਾਖਨਹਾਰੇ ਖੇਦ ਕਰੈ ਅਰ ਬਹੁਤ ਸੰਤਾਵੈ ਆਇਓ ਸਰਣ ਤੁਹਾਰੇ ਕਰ ਕਰ ਹਾਰਿਓ ਅਣਕ ਬਹੁ ਪਾਤੀ ਛੋਡਾ ਹੈ ਕਤਹੂੰ ਨਾਹੀ ਏਕ ਬਾਤ ਸੁਣ ਤਾ ਕੀ ਓਟਾ ਸਾਧ ਸੰਗਤ ਮਿਟ ਜਾਹੀ ਕਰ ਕਿਰਪਾ ਸੰਤ ਮਿਲੇ ਮੋਹੇ ਤਿੰਨ ਤੇ ਧੀਰਜ ਪਾਇਆ ਸੰਤੀ ਮੰਤ ਦਿਓ ਮੋਹੇ ਨਿਰਭਉ ਗੁਰ ਕਾ ਸ਼ਬਦ ਕਮਾਇਆ ਜੀਤ ਲੀਏ ਓਏ ਮਹਾਂ ਵਿਖਾਦੀ ਸਹਿਜ ਸਹੇਲੀ ਬਾਣੀ ਕਹੋ ਨਾਨਕ ਮਨ ਪਇਆ ਪ੍ਰਗਾਸਾ ਪਾਇਆ ਪਦ ਨਿਰਵਾਣੀ ਰਾਖ ਪਿਤਾ ਪ੍ਰਭ ਮੇਰੇ ਜੀ ਮੋਹਿ ਨਿਰਗੁਣ ਸਭ ਗੁਣ ਤੇਰੇ ਰਾਖ ਪਿਤਾ ਪ੍ਰਭ ਮੇਰੇ ਨਿਰਗੁਣ ਸਭ ਗੁਣ ਤੇਰੇ
ਸ਼ਹਿਨਵਾਸੀ ਪ੍ਰੇਮੀ ਪੈਂਡੇ ਨੂੰ ਤੈਅ ਕਰਕੇ ਸ਼ਹਿਨ ਸ਼ਾਹ ਸਤਿਗੁਰੂ ਦੀ ਹਜ਼ੂਰੀ ਚ ਪਹੁੰਚੇ ਆਪਣੇ ਸ਼ਹਿਨ ਸ਼ਾਹ ਸਤਿਗੁਰੂ ਨੂੰ ਸ਼ਰਧਾ ਦੇ ਨਾਲ ਨਮਸਕਾਰ ਕਰਨ ਤੋਂ ਬਾਅਦ ਬੀਬੀਆਂ ਬੀਬੀਆਂ ਵਾਲੇ ਪਾਸੇ ਬੈਠੋ, ਭਾਈ ਭਾਈਆਂ ਵਾਲੇ ਪਾਸੇ ਬੈਠੋ। ਜਿੱਥੇ ਜਗ੍ਹਾ ਮਿਲਦੀ ਹੈ ਪ੍ਰੇਮ ਨਾਲ ਬੈਠ ਜਾਓ। ਜੋ ਆਪਾਂ ਨੇ ਗੁਰੂ ਦੀ ਹਜ਼ੂਰੀ ਚ ਲਾਭ ਉਠਾਉਣਾ ਨਾ, ਆਪਾਂ ਤਾਂ ਉਸ ਵਾਸਤੇ ਇਕੱਤਰ ਹੋਇਆ ਗੁਰੂ ਦੀ ਹਜ਼ੂਰੀ ਚ। ਆਹ ਮਨੁੱਖਾਂ ਦੇ ਪ੍ਰਾਪਤ ਹੋਈ ਹੈ, ਗੁਰੂ ਵਾਲੇ ਬਣ ਕੇ ਜਿੱਥੋਂ ਆਪਣਾ ਆਪਾਂ ਰੂਹ ਵਿਛੜੀ ਹੈ ਉਸ ਦੇ ਵਿੱਚ ਮਿਲਣ ਦੀ ਕੋਸ਼ਿਸ਼ ਕਰਨੀ ਹੈ। ਜੇ ਤਾਂ ਇਹ ਸਰੀਰ ਦੇ ਸੰਬੰਧ ਕਰਕੇ ਆਪਣੇ ਆਤਮਾ ਨੂੰ ਪਛਾਣ ਲਿਆ ਇਸਨੇ, ਜਾਣੀ ਆਤਮਾ ਦੇ ਵਿੱਚ ਸੁਰਤ ਨੂੰ ਲਾਇ ਕਰ ਦਿੱਤਾ, ਫੇਰ ਤਾਂ ਇਹ ਜੰਮਣ ਵਰਨ ਸੇ ਰਹਿਤ ਹੋ ਜਾਵੇਗਾ। ਰਹਿਤ ਸਰੀਰ ਨੇ ਨਹੀਂ ਆਉਣਾ ਹੈ, ਜਿਹੜਾ ਸਰੀਰ ਧਾਰਦਾ ਫਿਰਦਾ ਨਾ ਉਸ ਨੂੰ ਜੰਮਣ ਵਰਨ ਚਿੰਬੜਿਆ ਹੋਇਆ। ਉਹ ਗੁਰੂ ਵਾਲੇ ਬਣ ਕੇ ਇਸਨੇ ਉਹ ਜੰਮਣ ਮਰਨ ਜਿਹੜਾ ਇਹਨੂੰ ਚਿੰਬੜ ਗਿਆ। ਇਹ ਰੂਹ ਨੂੰ ਉਹ ਲਾਉਣਾ, ਜੇ ਤਾਂ ਲਾ ਤਾਂ ਫਿਰ ਤਾਂ ਸਮਝ ਇਸ ਤੰਤਰ ਹੋ ਗਈ, ਫਿਰ ਤਾਂ ਆਪਣੇ ਕੇਂਦਰ ਵਾਹਿਗੁਰੂ ਦੇ ਵਿੱਚ ਮਿਲ ਗਈ, ਤੇ ਨਹੀਂ ਤਾਂ ਫਿਰ ਆ ਜਿਹੜਾ ਸਰੀਰ ਰੂਪੀ ਫੋੜਾ ਇਸ ਨੂੰ ਲੱਗਿਆ ਹੀ ਰਹੇਗਾ। ਬਸ ਫੋੜੇ ਦੇ ਵਿੱਚ ਦੇਖ ਲਓ ਪੂੰ ਹੁੰਦੀ ਹੈ, ਪੂੰ ਕਰਕੇ ਫਿਰ ਉਹ ਜਲਦਾ ਹੁੰਦਾ। ਉਹ ਜਿੰਨਾ ਚਿਰ ਸਰੀਰ ਹੈ ਇਹ ਸੁਖੀ ਨਹੀਂ ਹੋ ਸਕਦਾ, ਬਹੁਤ ਸਰੀਰ ਦੇ ਵਿੱਚ ਦੁੱਖ ਨੇ। ਦੱਸਿਆ ਵੀ ਆਦ ਵਿਆਦ ਉਪਾਦ ਇਹ ਤਿੰਨ ਨੇ, ਇਹਨਾਂ ਦੇ ਨਾਲ ਮਨ ਜਿਹੜਾ ਹਰ ਵਕਤ ਤਪਦਾ ਰਹਿੰਦਾ। ਆਦ ਹੈ ਮਨ ਦੇ ਰੋਗ, ਵਿਆਦ ਹੈ ਸਰੀਰ ਦੇ ਰੋਗ। ਆਦ ਮਨ ਦੇ, ਵਿਆਦ ਸਰੀਰ ਦੇ, ਉਪਾਦ ਜਾਂ ਸ਼ਰੀਕਿਆਂ ਆਦਿਕ ਦੇ ਹੁੰਦੇ ਨੇ। ਆਹ ਇਹਨਾਂ ਦੇ ਨਾਲ ਜਿਹੜਾ ਸਰੀਰ ਹੈ ਤਪਦਾ ਰਹਿੰਦਾ। ਇਹ ਪੂੰ ਪਈ ਹੋਈ ਹੈ, ਉਹ ਰੂਹ ਨੂੰ ਫੋੜਾ ਲੱਗਿਆ ਰਹਿਣਾ ਸਰੀਰ ਰੂਪੀ, ਉਹਦੇ ਵਿੱਚ ਇਹ ਪੂੰ ਪਈ ਹੋਈ ਹੈ। ਫਿਰ ਅੱਗੇ ਆ ਗਿਆ ਆਸਾ ਤ੍ਰਿਸ਼ਨਾ ਚਿੰਤਾ, ਤਿੰਨ ਨੇ ਸਰੀਰ ਦੇ ਵਿੱਚ, ਆਤਮਾ ਚ ਨਹੀਂ ਹਨ। ਜਦ ਇਹ ਰੂਹ ਆਤਮਾ ਚ ਚਲੀ ਜਾਵੇਗੀ ਉੱਥੇ ਸਰੀਰ ਨਹੀਂ, ਇਹ ਵੀ ਪਿੱਛੇ ਰਹਿ ਜਾਣਗੇ। ਫਿਰ ਆਸਾ ਤ੍ਰਿਸ਼ਨਾ ਚਿੰਤਾ ਇਹ ਤਿੰਨ ਡਾਇਣਾ ਨੇ ਕਹਿੰਦੇ। ਆ ਕਈ ਕਹਿੰਦੇ ਜੀ ਸਾਡੇ ਦਿਲ ਨੂੰ ਕੁਛ ਕੁਤਰ ਕੁਤਰ ਖਾਂਦਾ, ਕੁਤਰ ਕੁਤਰ ਨਹੀਂ ਖਾਂਦਾ, ਕਿਸੇ ਨਾਲ ਤੇਰਾ ਪਿਆਰ ਸੀ ਉਹ ਪਰੇ ਉਰੇ ਹੋ ਗਿਆ, ਉਹ ਤੇਰੇ ਦਿਲ ਨੂੰ ਬੜਬੜ ਖਾਈ ਜਾਂਦੀ ਹੈ ਚਿੰਤਾ ਜਿਹੜੀ। ਤਾਂ ਹੀ ਦੱਸਿਆ ਚਾਹ ਗਈ ਚਿੰਤਾ ਮਿੱਟੀ ਮਨੂ ਆਂਬੇ ਪ੍ਰਵਾਹ। ਜਿੰਨਾ ਚਿਰ ਚਾਹ ਤੇ ਚਿੰਤਾ ਮਨੂ ਆਂਬੇ ਪ੍ਰਵਾਹ ਕਿਵੇਂ ਹੋ ਜਾਏਗਾ, ਉਹ ਤਾਂ ਅਧੀਨ ਰਹੇਗਾ ਕਿਸੇ ਦੇ। ਕਿ ਜਿਸ ਨੂੰ ਕਛ ਨਾ ਚਾਹੀਏ ਸੋਈ ਸ਼ਾਹਨਸ਼ਾਹ। ਆਹ ਇਸ ਤਰ੍ਹਾਂ ਨਾਲ ਫਿਰ ਪੰਜ ਹੋਰ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਹੋਰ ਨੇ, ਵਿਦਿਆ ਸਮਤਾ ਰਾਗ ਦੁਆਸ਼ ਭਿੰਨ ਵੇਸ਼, ਇਹ ਸਭ ਸਰੀਰ ਦੇ ਰੋਗ ਨੇ। ਫਿਰ ਹੋਰ ਨੇ ਗਾਹਾਂ ਪੰਜ, ਸ਼ਬਦ ਸਵਰਸ਼ ਰੂਪ ਰਸ ਗੰਧ, ਪੰਜ ਇਹ ਨੇ। ਦੇਖ ਲਓ ਕਿੰਨਾ ਸਰੀਰ ਦੇ ਵਿੱਚ ਰੋਗ ਨੇ। ਇਹ ਸਰੀਰ ਦੇ ਸੰਬੰਧ ਕਰਕੇ ਫਿਰ ਉਹ ਆਤਮਾ ਜਿਹੜਾ ਇਹ ਜੰਮਦਾ ਮਰਦਾ ਫਿਰਦਾ। ਉਹ ਮਨੁੱਖਾਂ ਦੇ ਵਿੱਚ ਇਸਨੇ ਆਤਮਾ ਨੂੰ ਪਛਾਣਨਾ। ਗੁਰੂ ਸਾਹਿਬ ਨੇ ਲਿਖਿਆ ਮਨ ਤੂੰ ਜੋਤ ਸਰੂਪ ਹੈ। ਇਹ ਕਹਿੰਦਾ ਮੈਂ ਫਲਾਣੇ ਦਾ ਪੁੱਤਰ ਹਾਂ, ਫਿਰ ਆਪਾਂ ਸੱਚਿਆ ਕੋਈ ਗੁਰੂ ਸੱਚਾ ਹੋਇਆ। ਆਪਾਂ ਤਾਂ ਅਲਪਾਗਾ ਜੀਵ, ਆਪਾਂ ਨੂੰ ਕੀ ਪਤਾ। ਗੁਰੂ ਸਾਹਿਬ ਜੀ ਕਹਿਣ ਲੱਗਿਆ ਮਨ ਆਏ ਰੂਹ, ਤੂੰ ਤਾਂ ਪਰਮੇਸ਼ਰ ਦਾ ਸਰੂਪ ਹੈ, ਜੋਤ ਹੈ ਤੂੰ। ਮੂਲ ਉਹਨੂੰ ਕਹਿੰਦੇ ਨੇ ਜਿੱਥੋਂ ਕੋਈ ਵਿਛੜਿਆ ਹੁੰਦਾ, ਜਿਵੇਂ ਦਰਖਤ ਹੁੰਦੇ ਨੇ ਉਹਦੀਆਂ ਟਾਹਣੀਆਂ ਹੁੰਦੀਆਂ ਨੇ, ਟੁੱਟ ਵੀ ਜਾਂਦੀਆਂ ਹੁੰਦੀਆਂ ਨੇ, ਤੇ ਮੂਲ ਤੋਂ ਬਗੈਰ ਟਾਹਣੀ ਨਹੀਂ ਆਉਂਦੀ ਕਦੇ ਵੀ। गुरु साहब ने लिखे गुरबाणी दे विच मूल बिना साखा कत आ है। ये मूल होवेगा तो टाणिया होनी, जे मूल है नहीं तो बटाणी नहीं होगी। जद रू आत्मा दे विच मिल गई फिर कैसे शरीर धारेगी, कैसे इसन जेडे दुख ने लगन गए नहीं लगते। और इस करके मनुखा दे मिली है। और अपना जेड़ा प्रसंग आना जा शुरू करया थी आपा पहले दिन, हुण आपा उसनू मुकाउणा। गुरु नानक देव महाराज जी दुनिया का भला करदे करदे अयोध्या चले गए। अयोध्या दे विच बहुत पंडित लोग पढ़े लिखे, रामचंद्र जी का अवतार अयोध्या दे विच होया। और इस तरह के नाल महाराज जी बाहर जाके बैठ गए, बाला मरदाना साथी। गुरु नानक देव महाराज कहले मरदाने रवाब चक भाई, मरदाने ने रवाब चक्या। गुरु नानक देव महाराज का जेड़ा निर्गुण स्वरूप ती ने जिहदा कोई अंत नहीं पा सकता, उस परती फिर शब्द उचारण करया बड़ो प्रेम ने नाल।
तेरा ब्रह्मन अंत ना पाया मैं माना तेरे नामे, तेरा ब्रह्मन अंत ना पाया मैं माना तेरे नामे, तेरा ब्रह्मन अंत ना पाया मैं माना तेरे Thank you.
ਜਣਾਈ ਪਰਮੇਸ਼ਰ ਦੀ ਜੋ ਤਾਕਤ ਹੈ। ਇੱਕ ਭਰਮ ਇੱਕ ਭਗਤੀ ਲਾਏ, ਆਪਣਾ ਕੀਆ ਆਪ ਜਣਾਏ, ਸੰਤਨ ਕੀ ਸੁਣ ਸਾਚੀ ਸਾਖੀ, ਸੋ ਬੋਲੇ ਜੋ ਪੇਖੇ ਆਖੀ, ਨਹੀਂ ਲੇਪ ਤਿਸ ਪੁੰਨ ਨਾ ਪਾਪ, ਨਾਨਕ ਕਾ ਪ੍ਰਭ ਆਪੇ ਆ। ਉਹ ਜਿਹੜਾ ਨਿਰਾਕਾਰਨ, ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਜਿਹੜਾ ਸਾਡਾ ਨਿਰਾਕਾਰ ਸਰੂਪ ਹੈ, ਉੱਥੇ ਨਾ ਪੁੰਨ ਪਹੁੰਚ ਸਕਦਾ ਨਾ ਪਾਪ, ਉਹ ਤਾਂ ਨਿਰਲੇਪ ਹੈ, ਇਹਨਾਂ ਗੱਲਾਂ ਬਹੁਤ ਦੂਰ ਹੈ। ਜਿਹੜੇ ਮਹਾਂਪੁਰਸ਼ ਨੇ ਉਹ ਕਹੀ ਕਹਾਈ ਗੱਲ ਨਹੀਂ ਕਹਿੰਦੇ ਹੁੰਦੇ, ਨੀ ਜਿਹੜੀ ਅੱਖਾਂ ਦੇ ਨਾਲ ਦੇਖ ਲਈ ਨਾ ਉਹਨਾਂ ਨੇ। ਦੋ ਕਿਸਮ ਦਾ ਪੱਖ ਹੈ, ਇੱਕ ਤਾਂ ਮਹਾਤਮਾ ਬਾਜ ਨੇਤਰ ਨੇ ਜਿਹੜੇ ਇਹਨਾਂ ਨਾਲ ਦੇਖਦੇ, ਦੁਨੀਆਂ ਦੇ ਜੋ ਵਿਹਾਰ ਹੋ ਰਹੇ ਨੇ, ਸੁਣੀ ਸੁਣਾਈ ਨੀ ਕਦੇ ਗੱਲ ਕਹਿਣਗੇ ਉਹ, ਤੇ ਫਿਰ ਅੰਦਰੂਨੀ ਨੇਤਰ ਨੇ ਇੱਕ ਮਹਾਂਪੁਰਸ਼ਾਂ ਦੇ ਜਿਹਨੂੰ ਦਿਵ ਦ੍ਰਿਸ਼ਟ ਕਹਿੰਦੇ ਨੇ, ਉਹਨਾਂ ਦੇ ਨਾਲ ਫਿਰ ਉਹ ਜਿਹੜੀ ਚੀਜ਼ ਦੇਖਦੇ ਨੇ ਨਾ, ਉਹ ਫਿਰ ਕਹਿੰਦੇ ਨੇ। ਦੱਸਿਆ ਨਾ ਵੀ ਜਿਹੜੇ ਮਹਾਂਪੁਰਸ਼ ਨੇ ਉਹ ਸਾਰੇ ਪਰਮੇਸ਼ਰ ਜਣਾਉਂਦੇ ਨੇ, ਉਹਨਾਂ ਦਾ ਦੇਖਿਆ ਹੋਇਆ, ਉਹ ਇਹਨੇ ਦੇਖਿਆ ਹੀ ਨਹੀਂ ਹੈ, ਸੁਣੀ ਸੁਣਾਈ ਗੱਲ ਕਿਸੇ ਤੈਅ ਤਾਂ ਹੀ ਨਹੀਂ ਪਹੁੰਚਦੀ ਹੁੰਦੀ, ਉਹ ਤਾਂ ਉਪਰੀ ਉਪਰੀ ਹੁੰਦੀ ਹੈ। ਮਹਾਂਪੁਰਸ਼ਾਂ ਨੇ ਦੇਖ ਕੇ ਕਿਹਾ, ਘੱਟ ਘੱਟ ਮੈਂ ਹਰ ਜੂ ਵਸੇ, ਸੰਤਨ ਕਿਹੋ ਪੁਕਾਰ। ਬੁਲੰਦ ਆਵਾਜ਼ ਦੇ ਨਾਲ ਮਹਾਂਪੁਰਸ਼ਾਂ ਗੁਰਸਿੱਖਾਂ ਨੇ, ਆਨਮਤਾਂ ਦੇ ਆਰਫ ਲੋਕਾਂ ਨੇ ਕਾਗਜ਼ਾਂ ਦੇ ਉੱਤੇ ਲਿਖ ਦਿੱਤਾ ਵੀ ਜਿਹੜਾ ਨਿਰਾਕਾਰ ਵਾਹਿਗੁਰੂ ਹੈ ਨਾ, ਘੱਟ ਕਹਿੰਦੇ ਨੇ ਸਰੀਰ ਨੂੰ, ਕਹਿੰਦੇ ਉਹ ਸਾਰਿਆਂ ਸਰੀਰਾਂ ਦੇ ਵਿੱਚ ਪਰਿਪੂਰਨ ਹੈ। ਪੜ੍ਹੋ ਪ੍ਰੇਮ ਦੇ ਨਾਲ ਦੇਖ ਕੇ ਕਿਹਾ
Thank you.
ਜਾਂ ਗੁਰਸਿੱਖ ਹੁੰਦੇ ਨੇ ਆਰਫ ਲੋਕ, ਉਹ ਗੁਰੂ ਵਾਲੇ ਬਣ ਕੇ ਗੁਰੂ ਦੀ ਕਿਰਪਾ ਸੇ ਜਿਹੜੀ ਉਹਨਾਂ ਦੀ ਹੰਗਤਾ ਮਮਤਾ ਪਹਿਲਾਂ ਸਰੀਰ ਨਾਲ ਹੁੰਦੀ ਹੈ, ਉਹ ਗੁਰੂ ਸੀ ਕਿਰਪਾ ਸੇ ਹੰਗਤਾ ਮਮਤਾ ਗੁਰੂ ਉਹਨਾਂ ਦੀ ਆਤਮਾ ਨਾਲ ਲਾ ਦਿੰਦਾ। ਫਿਰ ਉਹ ਆਪਣੇ ਆਪ ਨੂੰ ਸਰੀਰ ਨਹੀਂ ਮੰਨਦੇ, ਉਹਨਾਂ ਦੀ ਮਨੌਤ ਆਤਮਾ ਹੁੰਦੀ ਤੇ ਆਤਮਾ ਫਿਰ ਸਾਰੇ ਹੀ। ਆਹ ਜੈਸੇ ਇੱਕ ਦ੍ਰਿਸ਼ਟਾਂਤ ਮਸਤੂਆਂ ਵਾਲੇ ਸੰਤ ਮਹਾਰਾਜ ਜੀ ਹੋਏ ਨੇ, ਬਾਬਾ ਅਤਰ ਸਿੰਘ ਜੀ ਬਹੁਤ ਸ਼ਕਤੀਸ਼ਾਲੀ ਮਹਾਤਮਾ ਹੋਏ ਨੇ, 20ਵੀਂ ਸਦੀ ਦਾ ਅਵਤਾਰ ਮੰਨਿਆ ਉਹਨਾਂ ਨੂੰ। ਕਲਗੀਧਰ ਮਹਾਰਾਜ ਨੇ ਵੀ 100 ਸਾਖੀ ਦੇ ਵਿੱਚ 2 ਮਹਾਂਪੁਰਸ਼ਾਂ ਦੇ ਨਾਂ ਲਿਖੇ ਸੀ। ਇੱਕ ਤਾਂ ਰਾਮ ਸਿੰਘ ਜੀ ਨੂੰ ਕੂਕਾ ਕਹਿੰਦੇ ਨੇ ਨਾਮ ਧਾਰੀਏ, ਫਿਰ ਇੱਕ ਮਸਤੂਆਂ ਵਾਲੇ ਸੰਤ ਮਹਾਰਾਜ ਜੀ ਦਾ ਨਾਂ ਸੀ ਵਿੱਚ, ਨਾਲੇ ਜੋ ਇਸ ਇਹਨਾਂ ਨੇ ਡੇਰਾ ਬੰਨ ਕੇ ਉਹ ਮਰਯਾਦਾ ਸੀ ਉਹ ਵੀ ਮਹਾਰਾਜ ਨੇ ਉਹ ਵਿੱਚ ਲਿਖਤੀ 100 ਸਾਖੀ ਦੇ, ਬਈ ਸੰਗਰੂਰ ਦੇ ਵਿੱਚ ਪੱਕੂਗਾ ਜੀਤ ਦੇ ਵਿੱਚ ਵਰਤੂਗਾ, ਜਿਹਨੂੰ ਲੰਗਰ ਕਹਿੰਦੇ ਨੇ ਗੁਰੂ ਕਾ। ਹੋ ਇਸ ਤਰ੍ਹਾਂ ਇਹਨੇ ਨਾਲ ਉਹ ਬਰਾਗ ਦੇ ਵਿੱਚ ਹਜ਼ੂਰ ਸਾਹਿਬ ਨੂੰ ਚਲੇ ਗਏ। ਜਦ ਇਸ ਨੂੰ ਬਰਾਗ ਹੋ ਜਾਂਦਾ ਨਾ ਪਰਮੇਸ਼ਰ ਦੇ ਮਿਲਣ ਦਾ, ਫਿਰ ਇਹਨੂੰ ਕੋਈ ਪਦਾਰਥ ਚੰਗਾ ਨਹੀਂ ਲੱਗਦਾ। ਜੇ ਚੰਗਾ ਲੱਗਦਾ ਨਾ ਪਦਾਰਥ, ਅਜੇ ਸਮਝੋ ਇਹਨੂੰ ਅਜੇ ਬਰਾਗ ਨਹੀਂ ਹੋਇਆ ਪਰਮੇਸ਼ਰ ਦੇ ਮਿਲਣ, ਤਾਂ ਫਿਰ ਉੱਥੇ ਰਹੇ ਬਹੁਤ ਚਿਰ ਤੇ ਪੈਦਲੇ ਗਏ। ਪੈਦਲੇ ਫਿਰ ਆਉਣਾ ਸ਼ੁਰੂ ਕਰਿਆ, ਨਾਲ ਰਲਦੀ ਰਹੀ ਹੈ ਇੱਕ ਪ੍ਰੇਮੀ। ਤੁਰੇ ਆਉਂਦੇ ਨੇ ਖੰਡੂਏ ਦੇ ਲਵੇ ਜੰਗਲ ਸੀ, ਆਪੀ ਜੰਗਲ ਆ ਉੱਥੇ, ਜਦ ਤਾਂ ਬਹੁਤ ਸ਼ੇਰ ਵੀ ਫਿਰਦੇ ਹੁੰਦੇ ਸੀ। ਸ਼ੇਰ ਤਾਂ ਪਿੱਛੇ ਜੇ ਚਲੇ ਜਾਓ 70-80 ਸਾਲ ਤੇ ਆਪਣੇ ਦੇਸ਼ 'ਚ ਵੀ ਹੁੰਦੇ ਸੀ ਇੱਧਰ। ਜਦ 6ਵੇਂ ਪਾਤਸ਼ਾਹ ਮਹਾਰਾਜ ਜੀ ਗਵਾਲੀਅਰ ਦੇ ਕਿਲ੍ਹੇ 'ਚੋਂ ਰਾਜਿਆਂ ਨੂੰ ਕੱਢ ਕੇ ਤੇ ਇੱਧਰ ਨੂੰ ਦੌਰਾ ਕਰਨ ਆਏ ਸਨ ਤਾਂ ਕਟਾਣੀ ਆ ਗਏ ਬੜੀ, ਉਹ ਜਿਹੜਾ ਚੋਲਾ ਸੀ 52 ਕਲੀਆਂ ਵਾਲਾ, ਉੱਥੇ ਮਸੰਦ ਸੀ ਗੁਰੂ ਸਾਹਿਬ ਦੇ ਤੇ ਉਹਨਾਂ ਨੇ ਸੇਵਾ ਕਰੀ ਤੇ ਮਹਾਰਾਜ ਜੀ ਨੇ ਖੁਸ਼ ਹੋ ਕੇ ਚੋਲਾ ਉਹਨਾਂ ਮਸੰਦਾਂ ਨੂੰ ਦੇ ਦਿੱਤਾ, ਇੱਕ ਜੋੜਾ ਇੱਕ ਗੁਟਕਾ। ਹੁਣ ਉਹ ਕਢਾਣੀ ਪਏ ਨੇ, ਪਰ ਇਹ ਨੀਲੋਂ ਦੇ ਕੋਲ ਹੈ ਕਲਾਲ ਇੱਕ ਪਿੰਡ, ਉੱਥੇ ਸ਼ੇਰ ਆ ਗਿਆ ਤੇ ਲੋਕ ਅੰਦਰੀ ਮੜ ਗਏ, ਡੰਗਰ ਖਾ ਲਿਆ ਕਰੇ ਬਸ ਬਾਹਰ ਨਾ ਨਿਕਲਣ ਲਿਆ ਕਰੇ, ਜੰਗਲ ਪਏ ਸੀ। ਤਾਂ ਫਿਰ ਉਹਨਾਂ ਨੂੰ ਪਤਾ ਲੱਗਾ ਵੀ 6ਵੇਂ ਪਾਤਸ਼ਾਹ ਮਹਾਰਾਜ ਹੀ ਕਢਾਣੀ ਆਏ ਹੋਏ ਨੇ। ਪਿੰਡ ਦੇ ਪ੍ਰੇਮੀ ਆਏ, ਬੇਨਤੀ ਕਰੀ 6ਵੇਂ ਪਾਤਸ਼ਾਹ ਮਹਾਰਾਜ, ਕਹਿੰਦੇ ਸੀ ਚੱਲਦੇ ਹਾਂ ਸ਼ੇਰ ਨੂੰ ਮਾਰ ਦਿਆਂਗੇ। ਸ਼ੇਰ ਨੂੰ ਇਹ ਸ਼ੇਰ ਮਾਰੂਗਾ, ਗਿੱਦੜ ਨੂੰ ਗਿੱਦੜ ਸ਼ੇਰ ਨੂੰ ਕੋਈ ਮਾਰ ਦੂਗਾ? ਸ਼ੇਰ ਨੂੰ ਇਹ ਸ਼ੇਰ ਨੇ ਮਾਰਨਾ, ਸ਼ੇਰ ਕੌਣ ਹੈ? ਸਿੰਘ ਖਾਲਸਾ ਸ਼ੇਰ ਦਾ ਸਰੂਪ ਆ ਗੁਰੂ, ਜਣਾਇਆ ਵੀ ਸੀ ਕਲਗੀਧਰ ਮਹਾਰਾਜ ਜੀ ਨੇ, ਯਾਨੀ ਸ਼ੇਰ ਦੀ ਖੱਲ ਲਾ ਕੇ ਗਧੇ ਤੇ ਪਾਤੀ, ਗਧੇ ਤੇ 6ਵੇਂ ਪਾਤਸ਼ਾਹ ਮਹਾਰਾਜ। ਉਹ ਗਧੇ ਨੂੰ ਤਾਂ ਮੌਜ ਹੋ ਗਈ ਫਸਲਾਂ ਦੇ ਵਿੱਚ, ਜੇ ਕੋਈ ਲਵਈ ਨਾ ਜਾਵੇ ਡਰਦਾ, ਐਂ ਡਰਦੇ ਨੇ ਤੁਹਾਡੇ ਕੋਲੋਂ ਕਿ ਤੁਹਾਨੂੰ ਸ਼ੇਰ ਬਣਾਇਆ ਨਾ ਕਲਗੀਧਰ ਮਹਾਰਾਜ ਜੀ ਨੇ, ਪਰ ਗਿੱਦੜ ਨਾ ਬਣੋ, ਹੁਣ ਸ਼ੇਰ ਏ ਬਣ ਕੇ ਰਹਿਣ। ਆਹ ਇਸ ਤਰ੍ਹਾਂ ਸ਼ੇਰ ਡਰਦਾ ਨਹੀਂ ਹੁੰਦਾ ਕਿਸੇ ਕੋਲੋਂ ਬਸ, ਤੇ ਉਹ ਫਿਰ ਗਧਾ ਮੌਜਾਂ ਨਾ ਖਾ ਖਾ ਕੇ ਮੋਟਾ ਹੋ ਗਿਆ, ਕੋਈ ਨਾ ਲਵੇ ਜਾਵੇ ਵੀ ਇਹ ਤਾਂ ਸ਼ੇਰ ਆ, ਖਾਜੂ ਜੇ ਲਵੇ ਗਏ। ਮਹਾਰਾਜ ਜੀ ਨੂੰ ਪਤਾ ਨਹੀਂ, ਮਹਾਰਾਜ ਕਹਿੰਦੇ ਜਾ ਫਾਓ ਫੜ ਕੇ ਲਿਆਓ ਉਸਨੂੰ ਸ਼ੇਰ ਨੂੰ। ਉਹ ਜਦ ਫਿਰ ਉਹਦੇ ਤੋਂ ਖੱਲ ਲਾਹੀ ਨਾ, ਕਲਗੀਧਰ ਮਹਾਰਾਜ ਕਹਿੰਦੇ ਦੇਖ ਲਓ, ਹਾਲਾਂਕਿ ਸ਼ੇਰ ਨਹੀਂ ਸੀ ਇਹ, ਸੀ ਤਾਂ ਗਧਾ, ਸਿਰਫ ਸ਼ੇਰ ਦੀ ਖੱਲ ਪਾਈ ਹੋਈ ਤੇ ਦੁਨੀਆ ਕਿਵੇਂ ਡਰਦੀ ਸੀ। ਆਏ ਸਿੱਖੋ, ਤੁਸੀਂ ਤਾਂ ਸ਼ੇਰ ਹੋ, ਤੁਸੀਂ ਤਾਂ ਗਧੇ ਨਹੀਂ ਹੋ, ਤੁਹਾਨੂੰ ਤਾਂ ਸ਼ੇਰ ਬਣਾਇਆ ਸ਼ੇਰ। ਆਹ ਇਸ ਤਰ੍ਹਾਂ ਨਾਲ 6ਵੇਂ ਪਾਤਸ਼ਾਹ ਮਹਾਰਾਜ ਜੀ ਫਿਰ ਘੋੜੇ ਤੇ ਚੜ੍ਹ ਕੇ ਕਲਾਲ ਗਏ, ਉਹ ਸ਼ੇਰ ਜੰਗਲ ਦੇ ਵਿੱਚੋਂ ਨਿਕਲਿਆ। ਫਿਰ ਮਹਾਰਾਜ ਜੀ ਥੱਲੇ ਉੱਤਰ ਕੇ ਫਿਰ ਤਲਵਾਰ ਔਰ ਢਾਲ ਲੈ ਕੇ ਸ਼ੇਰ ਕੰਨੀ ਨੂੰ ਗਏ, ਉਹਨੂੰ ਸ਼ੇਰ ਨਹੀਂ ਕਿਹਾ ਨਹੀਂ, ਕਹਿੰਦੇ ਆ ਵੀ ਗਿੱਦੜਾ ਦਾ, ਆ ਗਿੱਦੜਾ ਉਰੇ, ਉਹ ਆਇਆ, ਉਹਨੂੰ ਡਰ ਨਹੀਂ ਨਾ ਹੁੰਦਾ। ਛਾਲ ਮਾਰੀ ਮਹਾਰਾਜ ਜੀ ਨੇ ਢਾਲ ਤੇ, ਰੋਕ ਕੇ 5 ਤਲਵਾਰ ਮਾਰ ਕੇ 2 ਟੋਟੇ ਕਰ, ਇਉਂ ਜਾਂ ਸ਼ੇਰ ਇੱਧਰ ਵੀ ਹੁੰਦੇ ਸਨ। ਇਹ ਮਾਸੂ ਆਉਣ ਵਾਲੇ ਸੰਤ ਮਹਾਰਾਜ ਜੀ ਤੁਰੇ ਆਉਂਦੇ ਨੇ ਆਪਣੀ ਮੌਜ ਦੇ ਵਿੱਚ। ਜੋ ਕੁਦਰਤ ਦੇ ਰੰਗ ਨੇ ਨਾ ਉਹਨਾਂ ਨੂੰ ਦੇਖਦੇ ਨੇ, ਆਪਾਂ ਨੂੰ ਤਾਂ ਕੁਦਰਤ ਦੇ ਰੰਗ ਦੀਦੇ ਹੀ ਨਹੀਂ ਹਨ, ਆਪਾਂ ਨੂੰ ਤਾਂ ਪਦਾਰਥ ਦੀਦੇ ਬਸ। ਫੜੋ ਫਰੇ ਉਹਨਾਂ ਨਾਲ ਸਮਾਦ ਹੋਏ ਆਉਂਦੇ ਨੇ ਜਿਵੇਂ ਹਾਥੀ ਆਉਂਦਾ ਹੁੰਦਾ।
ਰੰਗ ਤੇਰੀਆਂ ਕੁਦਰਤਾਂ ਵਾਲੇ ਮੈਂ ਦੇਖ ਵਿਸਵਾਲ ਹੋ ਗਿਆ, ਰੰਗ ਤੇਰੀਆਂ ਕੁਦਰਤਾਂ ਵਾਲੇ ਉਹ ਦੇਖ ਵਿਸਵਾਲ ਹੋ ਗਿਆ, ਰੰਗ ਤੇਰੀਆਂ ਕੁਦਰਤਾਂ ਵਾਲੇ ਦੇਖ ਵਿਸਵਾਲ ਹੋ ਗਿਆ। Thank you.
ਫਿਰ ਕਿਹੜੀ ਸ਼ੇਰ ਨਿਕਲਿਆ? ਸ਼ੇਰਾਂ ਦੀ ਵੀ ਨਸਲਾਂ ਨੇ। ਕਿਹੜੀ ਸ਼ੇਰ? ਉਹਨੂੰ ਕਹਿੰਦੇ ਨੇ ਜਿਹਦੇ ਗੜ ਤੇ ਜੱਤ ਹੁੰਦੀ ਹੈ ਬਹੁਤ ਬੜੀ ਬੜੀ, ਸਾਰਾ ਸਰੀਰ ਉਹਦਾ ਮੱਖਣੀ ਵਰਗਾ ਹੁੰਦਾ ਪਿੱਛੇ, ਜਾਂ ਪੂਛ ਤੇ ਥੋੜੇ ਜਿਹੇ ਵਾਲ ਹੁੰਦੇ ਨੇ ਉਹਦੇ। ਤਾਂ ਫਿਰ ਅੜਦਲੀ ਤਾਂ ਕੰਬਣ ਲੱਗ ਗਿਆ। ਕਹਿੰਦਾ ਮਹਾਰਾਜ ਜੀ, ਸ਼ੇਰ ਨੇ ਨੀ ਆਪਾਂ ਨੂੰ ਛੱਡਣਾ। ਸੰਤ ਮਹਾਰਾਜ ਕਹਿੰਦੇ ਵੀ ਸਾਰਿਆਂ ਦੇ ਵਿੱਚ ਆਤਮਾ ਗੁਰੂ ਖਾ ਡਰਨ। ਉਹ ਕਿਉਂ ਡਰਦਾ ਸੀ? ਉਹਦੀ ਸਰੀਰ ਦ੍ਰਿਸ਼ਟੀ ਸੀ, ਉਹ ਆਪਣੇ ਆਪ ਨੂੰ ਸਰੀਰ ਮੰਨਦਾ ਸੀ, ਤੇ ਸੰਤ ਮਹਾਰਾਜ ਹੀ ਆਪਣੇ ਆਪ ਨੂੰ ਆਤਮਾ ਮੰਨਦੇ ਸੀ। ਹੁਣ ਆਤਮਾ ਨੂੰ ਆਤਮਾ ਕਿਵੇਂ ਮਾਰ ਦੇਵੇਗਾ? ਉਹ ਤਾਂ ਇੱਕੋ ਹੀ ਨੇ ਦੋਈ। ਤੇ ਉਹ ਤਾਂ ਜੀ ਕੰਬਣ ਲੱਗ ਗਿਆ ਮਹਾਰਾਜ ਬਸ। ਤਾਂ ਫਿਰ ਮਹਾਰਾਜ ਮਾਸਟਰਾਂ ਨੇ ਕਹਿੰਦੇ ਪ੍ਰੇਮੀਆਂ ਡਰ ਨਾ, ਚੁੱਪ ਕਰਕੇ ਖੜ ਜਾ। ਸ਼ੇਰ ਆਇਆ, ਸੰਤ ਮਹਾਰਾਜ ਜੀ ਖੜ ਗਏ। ਜਿਵੇਂ ਜਾਨਵਰ ਜਦ ਖੁਸ਼ ਹੁੰਦਾ ਨਾ, ਫਿਰ ਉਹ ਪੂਛ ਮਾਰਦਾ ਹੁੰਦਾ, ਤਾਂ ਆ ਕੇ ਪੂਛ ਮਾਰਨ ਲੱਗ ਗਿਆ, ਖੜ ਗਿਆ, ਲੀੜੇ ਚੱਟਣ ਲੱਗ ਗਿਆ। ਸ਼ਾਂਤੀ ਛੇ ਖੜੇ ਨੇ, ਉਹ ਕੰਮ ਦਾ ਪਿੱਛੇ ਕਰ ਖੜਾ ਰਿਹਾ ਸ਼ੇਰ। ਹੌਲੀ 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 ਫਿਰ ਜੋੜਾ ਚੱਟਣ ਲੱਗ ਗਿਆ। ਜੋੜਾ ਚੱਟਣ ਦਾ ਭਾਵ ਹੈ ਨਮਸਕਾਰ ਕਰਕੇ ਤੁਰ ਗਿਆ। ਆਤਮ ਦ੍ਰਿਸ਼ਟੀ ਦੀ ਸਾਰਿਆਂ ਦੇ ਵਿੱਚ ਪਰਮੇਸ਼ਰ। ਔਰ ਇਸ ਤਰ੍ਹਾਂ ਦੇ ਨਾਲ ਜਿਹੜੇ ਮਹਾਂਪੁਰਸ਼ ਸਾਰਿਆਂ ਚੋਂ ਰੱਬ ਦੇਖਦੇ ਨੇ, ਤੇ ਬੁਲੰਦ ਆਵਾਜ਼ ਨਾਲ ਸ਼ਬਦ ਪੜਿਆ, ਪੰਡਿਤ ਲੋਕ ਆਉਣੇ ਸ਼ੁਰੂ ਹੋ ਗਏ, ਵਿਚਾਰ ਵਟਾਂਦਰਾ ਸ਼ੁਰੂ ਕਰਿਆ। ਪੰਡਿਤ ਬੋਲਿਆ ਇੱਕ, ਕਹਿੰਦਾ ਆਇਆ ਮਹਾਂਪੁਰਸ਼ੋ, ਇਹ ਜਿਹੜੀ ਅਯੁੱਧਿਆ ਨਾ, ਇੱਕ ਦਫ਼ਾ ਤਾਂ ਗਈ ਹੈ ਇਹ ਸੁਰਗਾਂ ਨੂੰ, ਇੱਕ ਦਫ਼ਾ ਗਈ ਹੈ ਇਹ ਬੈਕੁੰਠਾਂ ਨੂੰ। ਕਿਉਂ? ਹਰੀਚੰਦ ਨੇ ਪੁੰਨਦਾਨ ਧਰਮ ਕਮਾਇਆ ਤਾਂ ਉਹ ਸੁਰਗਾਂ ਨੂੰ ਲੈ ਗਿਆ ਸਾਰੀ ਨੂੰ, ਰਾਮ ਚੰਦਰ ਜੀ ਦਾ ਅਵਤਾਰ ਬੈਕੁੰਠਾਂ ਨੂੰ ਲੈ ਗਿਆ ਸਾਰੀ ਦੁਨੀਆ ਅਯੁੱਧਿਆ ਨੂੰ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਪੰਡਿਤ ਜੀ, ਤੁਸੀਂ ਕਹਿੰਦੇ ਹੋ ਸਾਰੀ ਅਯੁੱਧਿਆ ਸੁਰਗਾਂ ਬੈਕੁੰਠਾਂ ਨੂੰ ਚਲੀ ਗਈ, ਤੇ ਫਿਰ ਇੱਥੇ ਕਿਉਂ ਵਸਦੀ ਹੈ? ਇਹ ਤਾਂ ਇੱਥੇ ਵਸਦੀ ਹੈ। ਪੜ੍ਹਿਆ ਲਿਖੇ ਸੀ ਪੰਡਿਤ ਕਹਿੰਦੇ ਮਹਾਰਾਜ ਜੀ ਠੀਕ ਹੈ, ਵਸਦੀ ਤਾਂ ਇੱਥੇ ਹੀ ਹੈ, ਪਰ ਉਸ ਟਾਈਮ ਦੀਆਂ ਜਿਹੜੀਆਂ ਰੂਹਾਂ ਸੀ ਨਾ, ਉਹਨਾਂ ਦੇ ਟਾਈਮ ਦੀਆਂ ਉਹ ਚਲੀਆਂ ਗਈਆਂ। ਮਹਾਰਾਜ ਕਹਿੰਦੇ ਠੀਕ ਹੈ, ਵਸਦੀ ਇੱਥੇ ਹੀ ਹੈ। ਤੇ ਮਹਾਰਾਜ ਕਹਿੰਦੇ ਵੀ ਉਸ ਟਾਈਮ ਤਾਂ ਉਹੀ ਗਈਆਂ ਸੀ, ਜਾਣੀ ਅਯੁੱਧਿਆ ਦੀਆਂ ਹੀ ਰੂਹਾਂ ਗਈਆਂ ਸੀ ਰਾਮਚੰਦਰ ਨਾਲ ਜਾਂ ਹਰੀਚੰਦ ਨਾਲ। ਹੁਣ ਸਾਰੀ ਦੁਨੀਆਂ ਜਾ ਸਕਦੀ ਹੈ ਜਿੱਥੇ ਨੂੰ ਜਾਣੀ ਚਾਹੇ, ਸਾਰੀ ਦੁਨੀਆਂ। ਪੰਡਿਤ ਹੈਰਾਨ ਹੋ ਗਿਆ, ਮੂੰਹ ਅੱਡਿਆ ਗਿਆ ਪੰਡਿਤ ਦਾ। ਮਹਾਰਾਜ ਜੀ ਇਹ ਕੈਸੇ ਹੋ ਸਕਦਾ? ਸਾਰੀ ਦੁਨੀਆਂ ਜਿੱਥੇ ਨੂੰ ਮਰਜ਼ੀ ਹੈ ਕਿਵੇਂ ਜਾ ਸਕਦੀ ਹੈ? ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਵੀ ਪਰਮੇਸ਼ਰ ਦਾ ਨਾਮ ਜਪ ਕੇ ਜਿੱਥੇ ਨੂੰ ਜਾਣਾ ਨਾ ਕਿਸੇ ਨੂੰ, ਉੱਥੇ ਜਾ ਸਕਦਾ। ਪੜ੍ਹੋ ਪ੍ਰੇਮ ਨਾਲ ਦੱਸੋ
ਤੇਰਾ ਨਾਮ ਤੁਲਹਾ
ਰੱਬ ਜੀ ਮਿਲ ਜਾ, ਚਾਹ ਸੁਰਗਾਂ ਨੂੰ ਚਲਾ ਜਾ, ਚਾਹ ਬਖੁੰਟਾਂ ਨੂੰ ਚਲਾ ਜਾ, ਚਾਹ ਰਾਜਾ ਬਣ ਜਾ ਚੱਕਰਵਰਤੀ, ਚਾਹ ਸੁਰਗ ਦਾ ਰਾਜ ਲੈ ਲਾ। ਪਰਮੇਸ਼ਰ ਦਾ ਨਾਮ ਜਪ ਕੇ ਜਿੱਥੇ ਦਾ ਕੋਈ ਫੁਰਨਾ ਰੱਖ ਕੇ ਜਪੇਗਾ ਨਾ, ਉਸ ਦੇਹ ਦੇ ਵਿੱਚ ਉਸ ਨੂੰ ਨਾਮ ਲੈ ਜਾਵੇ। ਤੇ ਫਿਰ ਉਹ ਪੰਡਿਤ ਕਹਿੰਦਾ, ਮਹਾਰਾਜ ਜੀ, ਪਰਮੇਸ਼ਰ ਦੇ ਤਾਂ ਅਨੰਤ ਨਾਮ ਨੇ, ਫਿਰ ਕਿਹੜਾ ਨਾਮ ਜਪਣਾ ਚਾਹੀਦਾ? ਗੁਰੂ ਨਾਨਕ ਜੀ ਮਹਾਰਾਜ ਕਹਿਣ ਲੱਗੇ, ਹੋਂ ਬਲਿਹਾਰੇ ਜਾਓ ਜੇਤੇ ਤੇਰੇ ਨਾਮ। ਗੁਰੂ ਨਾਨਕ ਦੇ ਮਹਾਰਾਜ ਕਹਿੰਦੇ, ਪੰਡਿਤ ਜੀ, ਜਿਤਨੇ ਪਰਮੇਸ਼ਰ ਦੇ ਨਾਮ ਨੇ ਨਾ, ਅਸੀਂ ਤਾਂ ਸਾਰਿਆਂ ਦੇ ਬਲਿਹਾਰੇ ਜਾਂਦੇ ਹਾਂ, ਪਰ ਇੱਕ ਨਾਮ ਜਪਣਾ ਪਵੇਗਾ। ਸਾਡਾ ਕਿਸੇ ਨਾਮ ਦੇ ਨਾਲ ਤਵਰਕਾ ਨਹੀਂ ਹੈ। ਜੇ ਤਵਰਕਾ ਹੁੰਦਾ ਤਾਂ ਫਿਰ ਗੁਰੂ ਸਾਹਿਬ ਬਾਣੀ ਦੇ ਵਿੱਚ ਸਾਰਿਆਂ ਮਤਾਂ ਦੇ ਨਾਮ ਨਾ ਲਿਖਦੇ। ਦੇਖ ਲਓ, ਕੋਈ ਮਤ ਨਹੀਂ ਜਿਹਦਾ ਨਾਮ ਗੁਰੂ ਸਾਹਿਬ ਦੇ ਵਿੱਚ ਨਹੀਂ ਲਿਖਿਆ ਹੈ। ਤਵਰਕਾ ਨਹੀਂ ਕਿਸੇ ਨਾਲ। ਕਹਿੰਦੇ, ਅਸੀਂ ਤਾਂ ਬਲਿਹਾਰੇ ਜਾਂਦੇ ਹਾਂ ਸਾਰਿਆਂ ਨਾਮਾਂ ਦੇ, ਪਰ ਗੱਲ ਇੱਕ ਹੈ ਪੰਡਿਤ ਜੀ, ਆਪਣੇ ਸੋਏ ਧਰਮ ਅਨੁਸਾਰ ਨਾਮ ਜਪਿਆ ਹੋਇਆ ਫਲੀ ਭੂਤ ਹੁੰਦਾ। ਪੜੋ ਪ੍ਰੇਮ ਦੇ ਨਾਲ,
ਜਿੱਤੇ ਤੇਰੇ ਨਾਮ ਹੈ
नानक दे महाराज जी पंडितां नूं कहिंदे साडा परमेश्वर दे नाम नाल कोई तवरका नहीं, बहुत नाम ने परमेश्वर दे, अनंत नाम ने। पर गल इउं है पंडित जी, दरिया दे किनारे बहुत बेड़ियां खड़िया हुंदियां ने, पार लिखाउंदियां ने मुसाफरां नूं। पर गल इउं है, मुसाफर ने एक बेड़ी दे विच बैठना, दो च नहीं लत्तां रखणियां। जे दो च लत्तां रख लेगा पार नहीं हो सकदा, ओह बड़ो प्रेम नाल तां इधर उधर हो जू।
दो बेड़िया विच सवार जड़े ओ नानक किनारा नहीं
होए लगा। कदे उधर भज लिया, कदे उधर भज लिया, महाराज जी बेड़ी ते चढ़ जाओ, कोई संस्था ही नहीं रहना। बस
दो बेड़िया विच सवार चढ़े ओ नानक किनारा, दो बेड़िया विच सवार चढ़े ओ नानक किनारा नहीं
ਇੱਕ ਬੇੜੀ ਇਖਤਿਆਰ ਕਰਨੀ ਹੈ। ਜੇ ਉਹ ਦੋ ਚ ਲੱਤਾਂ ਰੱਖ ਲਵੇਗਾ ਪਾਰ ਨਹੀਂ ਹੋ ਸਕਦਾ, ਨਦੀ ਚ ਹੀ ਰਹੂਗਾ। ਉਹ ਕਹਿਣ ਲੱਗੇ ਮਹਾਰਾਜ, ਜਿਹੜੀ ਬੇੜੀ ਹੈ ਉਹ ਆਪੇ ਨਹੀਂ ਚੱਲਦੀ ਹੈ, ਮਲਾਹ ਹੋਣਾ ਚਾਹੀਦਾ। ਕਿਹਾ ਜਿਹਾ ਮਲਾਹ ਹੋਣਾ ਚਾਹੀਦਾ ਜਿਹੜਾ ਬੇੜੀ ਚਲਾਵੇ? ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਵੀ ਜਿਹੜਾ ਮਲਾਹ ਬੇੜੀ ਚਲਾਉਣ ਵਾਲਾ ਨਾ, ਉਹਦੇ ਹੱਥ ਪੈਰ ਵੀ ਸਾਬਤ ਹੋਣੇ ਚਾਹੀਦੇ ਨੇ, ਉਹਦੇ ਅੱਖਾਂ ਵੀ ਸਾਬਤ ਹੋਣੀਆਂ ਚਾਹੀਦੀਆਂ। ਜੇ ਉਹਦੇ ਹੱਥ ਪੈਰ ਨਹੀਂ ਅੱਖਾਂ ਹੈਗੀਆਂ, ਤਾਂ ਫਿਰ ਅੱਖਾਂ ਦੇ ਨਾਲ ਕਿਨਾਰਾ ਤਾਂ ਦੇਖ ਲੂ, ਫਿਰ ਚੱਪੂ ਕਾਹਦੇ ਨਾਲ ਮਾਰੂਗਾ ਉਹ, ਤੇ ਬੇੜੀ ਨਹੀਂ ਪਾਰ ਜਾ ਸਕਦੀ। ਜੇ ਹੱਥ ਪੈਰ ਹੈਗੇ ਤਾਂ ਫਿਰ ਉਸਦੇ ਅੱਖਾਂ ਨਹੀਂ, ਬੇੜੀ ਨੂੰ ਚਲਾ ਜ਼ਰੂਰ ਦੇਵੇਗਾ ਪਰ ਕਿਨਾਰਾ ਤਾਂ ਉਹਨੂੰ ਦੀਦਾ ਨਹੀਂ, ਕਿੱਥੇ ਲਾਵੇਗਾ ਬੇੜੀ ਨੂੰ ਜਾ ਕੇ? ਗੁਰੂ ਸਾਹਿਬ ਜੀ ਕਹਿਣ ਲੱਗੇ, ਜਿਹੜਾ ਪਰਮੇਸ਼ਰ ਦਾ ਨਾਮ ਜਪਣਾ ਨਾ, ਜਿਵੇਂ ਮਲਾਹ ਬਿਨਾ ਬੇੜੀ ਨਹੀਂ ਚੱਲਦੀ ਹੁੰਦੀ। ਨਾਮ ਜਪਾਉਣ ਵਾਲਾ ਵੀ ਕੋਈ ਮਹਾਂਪੁਰਸ਼ ਹੋਣਾ ਚਾਹੀਦਾ, ਜਿਸ ਤਰ੍ਹਾਂ ਉਹਦੇ ਦੋ ਹੀ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ, ਹੱਥ ਪੈਰ ਵੀ ਔਰ ਨੇਤਰ ਵੀ। ਇਸੇ ਤਰ੍ਹਾਂ ਜਿਹੜਾ ਜਗਿਆਸੂ ਹੈ ਨਾ, ਜਿਹੜੀ ਰੂਹ ਹੈ, ਉਹ ਜਿਹੜੇ ਮਹਾਂਪੁਰਸ਼ ਗੁਰੂ ਲੋਕ, ਸਾਧਨ ਸੁਪੰਨ ਹੋਣਾ ਚਾਹੀਦਾ। ਸਾਧਨ ਸੁਪੰਨ ਜਿਹੜਾ ਇੰਨੇ ਪੜ੍ਹਿਆ ਹੋਇਆ ਨਾ, ਉਹ ਅੱਗੇ ਵੀ ਪੜ੍ਹਾ ਦੇਗਾ, ਜਿਹੜਾ ਦੂਜੀ 'ਚ ਹੈ ਉਹ ਇੰਨੇ 'ਚ ਕਿਵੇਂ ਲੈ ਜੂਗਾ। ਅਤੇ ਫਿਰ ਉਹ ਸਾਧਨ ਸੁਪੰਨ, ਉਹਦੇ ਬਰਮ ਚਕਸ਼ੂ ਖੁੱਲ੍ਹੇ ਹੋਣੇ ਚਾਹੀਦੇ ਨੇ। ਇਹ ਜਗਿਆਸੂ ਦੀ ਸੁਰਤ ਨੂੰ ਆ ਸੂਰ ਮੰਡਲਾਂ 'ਚੋਂ ਚੱਕ ਕੇ ਉਹ ਜਿੱਥੇ ਰੱਬ ਦਾ ਦੇਸ਼ ਹੈ ਉਸਨੂੰ ਦਿਸਦਾ ਹੋਵੇ, ਉਹਦੀਆਂ ਅੱਖਾਂ ਖੁੱਲ੍ਹੀਆਂ ਹੋਣ ਅੰਦਰਲੀਆਂ। ਜਿਵੇਂ ਬੇੜੀ ਨੂੰ ਲਿਜਾ ਨਹੀਂ ਸਕਦਾ ਪਾਰ, ਉਹਦੇ ਅੱਖਾਂ ਨਹੀਂ ਹਨ ਅਤੇ ਹੱਥ ਪੈਰ ਨਹੀਂ ਹਨ, ਉਹ ਚੱਪੂ ਨਹੀਂ ਮਾਰ ਸਕਦਾ, ਕਾਰਜ ਰਾਸ ਨਹੀਂ ਹੋਵੇਗਾ। ਉਹ ਜਦ ਜਿਹੜਾ ਪਰਮੇਸ਼ਰ ਦੀ ਬੰਦਗੀ ਕਰਨੀ ਹੈ ਨਾ ਜਿਹੜੀ, ਉਹ ਸਾਧਨ ਸੁਪੰਨ ਹੋਣਾ ਚਾਹੀਦਾ, ਸਾਧਨਾ ਸਹਿਤ ਹੋਣਾ, ਜਾਣੀ ਉਸਨੇ ਪਰਮੇਸ਼ਰ ਨੂੰ ਸਾਖਿਆਤ ਕਰ ਲਿਆ ਹੋਵੇ, ਅਤੇ ਫਿਰ ਉਸਦੇ ਬਰਮ ਚਕਸ਼ੂ ਵੀ ਖੁੱਲ੍ਹੇ ਹੋਣ, ਪਰਮੇਸ਼ਰ ਦਾ ਦੇਸ਼ ਵੀ ਜਾਣਦਾ ਹੋਵੇ ਕਿੱਥੇ ਹੈ। ਉਹਨਾਂ ਦੁਆਰਾ ਫਿਰ ਭਜਨ ਕੀਤਾ ਹੋਇਆ ਇਹ ਜਿਹੜਾ ਜਗਿਆਸੂ ਹੈ ਨਾ, ਇਹ ਸਥੂਲ ਮੰਡਲਾਂ ਦੇ ਵਿੱਚ ਆ। ਹੁਣ ਆਪਾਂ ਸਥੂਲ ਮੰਡਲ ਕੀ ਹੈ? ਸਰੀਰ। ਸੂਖਮ ਮੰਡਲ ਕੌਣ ਨੇ? ਜਿੱਥੇ ਨਿਰਾਕਾਰ ਵਾਹਿਗੁਰੂ ਦਾ ਦੇਸ਼। ਸਾਧਨਾ ਦੁਆਰਾ ਫਿਰ ਉਹਦੇ ਬਰਮ ਚਕਸ਼ੂ ਖੁੱਲ੍ਹਦੇ ਨੇ, ਜਿਵੇਂ ਪੜ੍ਹਨ ਸੇ ਵਿਚਾਰ ਖੁੱਲ੍ਹਦੀ ਆ ਅੱਗੇ ਪਦਾਰਥ ਕਮਾਉਣ ਦੀ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਇਹੋ ਜਿਹਾ ਮਹਾਂਪੁਰਸ਼ ਕੋਈ ਸਾਧੂ ਹੋਵੇ, ਜਗਿਆਸੂ ਦੀ ਸੁਰਤ ਨੂੰ ਫਿਰ ਅਸਥੂਲ ਮੰਡਲਾਂ 'ਚੋਂ ਚੱਕਦਾ ਉਹ, ਅਸਥੂਲ ਮੰਡਲਾਂ 'ਚੋਂ ਹੌਲੀ 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 ਜਿਹੜੇ ਸੂਖ ਮੰਡਲ ਨੇ, ਰੱਬ ਦਾ ਦੇਸ਼ ਪਰਲਾ ਕਿਨਾਰਾ, ਫਿਰ ਉੱਥੇ ਜਗਿਆਸੂ ਨੂੰ ਲਾਉਂਦਾ ਉਹ। ਇਹੋ ਜਿਹੇ ਮਹਾਂਪੁਰਸ਼ਾਂ ਦੁਆਰਾ ਨਾਮ ਜਪਿਆ ਹੋਇਆ। ਪੰਡਿਤ ਨਿਰੁੱਤਰ ਹੋ ਗਏ, ਗੁਰੂ ਕਹਿੰਦੇ ਠੀਕ ਹੈ ਮਹਾਰਾਜ। ਉੱਥੋਂ ਉਪਦੇਸ਼ ਕੇ ਪੰਡਤਾਂ ਨੂੰ ਮਹਾਰਾਜ ਜੀ ਬਾਲੇ ਮਰਦਾਨੇ ਸਮੇਤ ਅੱਗੇ ਤੁਰ ਪਏ ਜੰਗਲਾਂ ਦੇ ਵਿੱਚ ਹੀ ਚਲੇ ਗਏ। ਜੰਗਲ ਦੇ ਵਿੱਚ ਬੈਠੇ ਨੇ ਸਾਉਣ ਭਾਦੋਂ ਦਾ ਮਹੀਨਾ। ਮਰਦਾਨਾ ਕਹਿੰਦਾ ਮਹਾਰਾਜ ਜੀ ਜੰਗਲਾਂ 'ਚ ਲਈ ਫਿਰੀ ਜਾਂਦੇ ਹਾਂ, ਚਮਾਸ਼ੇ ਦਾ ਮੌਸਮ ਆ ਗਿਆ, ਕਿਵੇਂ ਮੀਂਹ ਪੈਂਦਾ, ਕਿਸੇ ਪਿੰਡ ਦੇ ਵਿੱਚ ਕੱਟ ਲਓ ਦੋ ਮਹੀਨੇ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਮਰਦਾਨਾ ਆ, ਭਾਜਦਾ ਤੈਨੂੰ ਰੋਈਆਂ ਨਹੀਂ ਚੰਗੀਆਂ ਲੱਗਦੀਆਂ? ਕਹਿੰਦੇ ਰੋਧੀਆਂ ਤਾਂ ਭਾਗਾਂ ਵਾਲੀਆਂ ਨੇ, ਮਰਦਾਨਿਆ ਜਿੱਥੇ ਬੈਠ ਕੇ ਪਰਮੇਸ਼ਰ ਦੇ ਪਿਆਰਿਆਂ ਨੇ ਨਾਮ ਨਾਲ ਲਿਵ ਲਾਈ ਹੈ। ਉਹ ਸ਼ਿਵਜੀ ਤੇ ਪਾਰਵਤੀ ਫਿਰਦੇ ਫਿਰਦੇ ਜੰਗਲ 'ਚ ਤੁਰੇ ਜਾਂਦੇ ਨੇ। ਬਹੁਤ ਵੱਡਾ ਟਿੱਬਾ ਆ ਗਿਆ, ਝਾੜ ਖੜੇ ਨੇ। ਸ਼ਿਵਜੀ ਨੇ ਉੱਥੇ ਨਮਸਕਾਰ ਕਰੀ ਉਸ ਧਰਤੀ ਨੂੰ। ਪਾਰਵਤੀ ਕਹਿੰਦੀ ਮਹਾਰਾਜ ਆਪ ਤੋਂ ਈਸ਼ਵਰ ਕੋਟੀਆਂ 'ਚ ਦਰਦ ਹੈ ਤੁਹਾਡਾ, ਤੁਸੀਂ ਇਸ ਰੇਤੇ ਨੂੰ ਨਮਸਕਾਰ ਕਿਉਂ ਕਰਦੇ? ਉਹ ਤਰਕਾਲੀ ਸੀ। ਕਹਿੰਦੇ ਪਾਰਵਤੀ ਤੈਨੂੰ ਨਹੀਂ ਪਤਾ, ਇਹ ਤਾਂ ਟਿੱਬਾ ਇੱਕ ਦਿਨ ਤਾਰਕ ਬਣ ਜਾਣਾ ਦੁਨੀਆ ਦਾ। ਕਿਵੇਂ? ਕਹਿੰਦੇ ਇੱਥੇ ਤਾਂ ਕਿਸੇ ਮਹਾਂਪੁਰਸ਼ਾਂ ਦੀ ਬੈਠ ਕੇ ਤਪੱਸਿਆ ਕਰੀ ਹੋਈ ਹੈ ਇੱਥੇ। ਆਓ ਇਸ ਤਰ੍ਹਾਂ ਦੇ ਨਾਲ ਫੇਰ ਕਹਾਂਗੇ, ਫੇਰ ਨਮਸਕਾਰ ਕਰੀ। ਕਹਿੰਦੇ ਇੱਥੇ ਕੀ ਹੈ? ਇੱਥੇ ਕਹਿੰਦੇ ਕਿਸੇ ਮਹਾਂਪੁਰਸ਼ਾਂ ਨੇ ਆ ਕੇ ਤਪੱਸਿਆ ਕਰਨੀ ਹੈ, ਇਹ ਧਰਤੀ ਵੀ ਪਵਿੱਤਰ ਹੋ ਜਾਵੇਗੀ। ਆਓ ਇਸ ਤਰ੍ਹਾਂ ਦੇ ਨਾਲ ਕਹਿੰਦੇ ਤੈਨੂੰ ਘੁੱਗੋ ਵਸੋਂ ਨਹੀਂ ਚੰਗੀ ਲੱਗਦੀ ਆ। ਕਹਿੰਦੇ ਸਾਹਮਣੇ ਫਿਰ ਇੱਕ ਮੀਂਹ ਪੈਂਦਾ ਸੀ, ਆ ਡਾਕੀਆ ਜਿਹਨੂੰ ਆਪਾਂ ਕਹਿੰਦੇ ਹਾਂ ਪੋਸਟਮੈਨ, ਥੈਲਾ ਪਾਇਆ ਹੋਇਆ, ਗੋਡੇ ਗੋਡੇ ਪਾਣੀ ਦੇ ਵਿੱਚ ਜੁੱਤੀ ਖੋਲ੍ਹੀ ਹੈ, ਤੁਰਿਆ ਹੁੰਦਾ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਮਰਦਾਨਿਆ ਉਹ ਕੌਣ ਆਉਂਦਾ? ਮਹਾਰਾਜ ਲਿਬਾਸ ਤੋਂ ਇਉਂ ਲੱਗਦਾ ਜਿਵੇਂ ਡਾਕੀਆ ਹੁੰਦਾ ਹੈ, ਥੈਲਾ ਪਾਇਆ ਹੋਇਆ ਚਿੱਠੀਆਂ ਦਾ। ਕਹਿੰਦੇ ਫਿਰ ਇਹ ਪਾਣੀ ਦੇ ਵਿੱਚ ਕਿਉਂ ਆਉਂਦਾ? ਕਹਿੰਦਾ ਮਹਾਰਾਜ ਜੀ ਇਹਦੀ ਨੌਕਰੀ ਹੈ, ਜੇ ਨਹੀਂ ਚਿੱਠੀਆਂ ਪਹੁੰਚਾਵੇਗਾ ਟਾਈਮ ਤੇ ਫਿਰ ਇਹਨੂੰ ਨੌਕਰੀ ਨਹੀਂ ਮਿਲਣੀ, ਬੱਚੇ ਕਿਵੇਂ ਪਾਲੇਗਾ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਵੀ ਅਸੀਂ ਵੀ ਰੱਬ ਦੇ ਨੌਕਰ ਹਾਂ, ਜਦ ਇਹ ਵੀ ਨਹੀਂ ਦੇਖਦਾ ਅਸੀਂ ਵੀ ਰੱਬ ਦੇ ਨੌਕਰ ਹਾਂ, ਅਸੀਂ ਵੀ ਦੁਨੀਆਂ ਦਾ ਭਲਾ ਕਰਨਾ, ਅਸੀਂ ਕਿਉਂ ਦੇਖੀਏ ਮੀ। ਤੇ ਇਸ ਤਰ੍ਹਾਂ ਦੇ ਨਾਲ ਮਹਾਰਾਜ ਨੇ ਫਿਰ ਚਿਹਰੇ ਦੀ ਰੰਗ ਬਦਲ ਕੇ ਤੇ ਫਿਰ ਬਰਾਗਮਈ ਸ਼ਬਦ ਉਚਾਰਨ ਕਰਿਆ, ਪੁਰੋ ਪ੍ਰੇਮ ਹੁਣ ਮਰਦਾਨੇ ਨੂੰ ਘੁੱਗ ਵਸੋ ਦਿਖਾਣਗੇ।
ਦਰਸ਼ਨ ਕੇ ਤਾਈ ਭਲਾ ਦੀਵਾਨਾ ਭਲਾ
ਸਮਾਪਤੀ ਤੋਂ ਗੁਰੂ ਨਾਨਕ ਦੇਵ ਮਹਾਰਾਜ ਕਹਿਣਗੇ ਚੱਲ ਮਰਦਾਨਿਆਂ ਵਿੱਚ ਤੈਨੂੰ ਘੁੱਗ ਵਸੋਂ ਦਿਖਾਲੀਏ। ਰਬਾਬ ਮੋਢੇ 'ਚ ਪਾ ਲਿਆ ਮਰਦਾਨੇ ਨੇ, ਭਾਈ ਵੱਲ ਨੇ ਚੌਰ ਸੰਭਾਲ ਲਿਆ, ਗੁਰੂ ਨਾਨਕ ਦੇਵ ਮਹਾਰਾਜ ਜੀ ਉੱਠ ਕੇ ਤੁਰ ਪਏ। ਸਾਰੀ ਦਿਹਾੜੀ ਤੁਰੇ ਚਲੇ ਗਏ, ਜਿੱਥੇ ਪਾਣੀ ਜੁੱਤੇ ਲਾ ਲੈਂਦੇ ਨੇ ਨਹੀਂ ਪਾ ਲੈਂਦੇ ਨੇ। ਜਦ ਦਿਨ ਛਿਪਣ ਤੇ ਆਇਆ ਤਾਂ ਸਾਹਮਣੇ ਇੱਕ ਪਿੰਡ ਦਿਸਿਆ। ਪਿੰਡ ਕੀ ਨਾਂ ਦਾ ਸੀ? ਉਹ ਅਲਫ ਤੇ ਏ ਤਾਂ ਹੀ ਸਾਰੇ ਠੱਗ, ਬੁੜੀਆਂ ਵੀ ਠੱਗਣੀਆਂ ਸਾਰੇ। ਤੇ ਮਹਾਰਾਜ ਹਾਸ ਰਾਸ ਦੇ ਵਿੱਚ ਕਹਿੰਦੇ ਮਰਦਾਨਿਆਂ ਬਈ ਤੈਨੂੰ ਘੁੱਗ ਵਜੋਂ ਦਿਖਾਉਣੀ ਆ, ਪਰ ਗੱਲ ਇਉਂ ਹੈ ਇਹ ਸਾਰਾ ਠੱਗਾਂ ਦਾ ਪਿੰਡ ਵਾ। ਇਹ ਜੋ ਆਪਣੇ ਕੋਲ ਮਾਲ ਵਤਾ ਨਾ ਜੋ ਖੁਸਾ ਇਹ ਖੋ ਕੇ ਮਾਰ ਦਿੰਦੇ ਨੇ ਇਨਸਾਨ ਨੂੰ। ਤੈਨੂੰ ਦਿਖਾਲਦਿਆਂ ਘੁੱਗ ਵਸੋਂ ਚਲੇ ਗਏ। ਜਿਹੜੇ ਮੁਖੀ ਠੱਗ ਸੀ ਮੁੜ ਇਹਨਾਂ ਨੂੰ ਫਰੇਬ ਜੇ ਆਉਂਦੇ ਹੁੰਦੇ ਨੇ ਠੱਗਾਂ ਨੂੰ। ਸਾਡੇ ਕੋਲ ਵੀ ਕੱਦੋਂ ਪਿੰਡ ਆ, ਕੱਦੋਂ ਇੱਥੇ ਵੀ ਹੋਊ ਕੋਈ ਕੱਦੋਂ ਦਾ? ਉੱਥੇ ਦੇ ਸੀਗੇ ਨੌਸਰਵਾਜ, ਹੁਣ ਤਾਂ ਵਿਚਾਰੇ ਉਹ ਬੁੜੇ ਹੋਏ ਨੇ, ਹੈਗਾ ਪ੍ਰੇਮ ਅਜੇ। ਉਹ ਬਸ ਐਸਾ ਏਰੀ ਫੇਰੀ ਕਰਕੇ ਨਾ ਊਂਠ ਭਰ ਕੇ ਟੂਮਾਂ ਦਾ ਲੈ ਜਾਂਦੇ ਸੀ, ਇਹਨਾਂ ਨੂੰ ਠੱਗ ਕਿਹਾ ਜਾਂਦਾ। ਵੀ ਮਾਲ ਬਤਾ ਖੋਹ ਰਹੇ, ਠੱਗੀ ਨਾ ਖੋਨੀ ਕਿਵੇਂ ਖੋਹ ਲੈਂਦੇ ਨੇ? ਕਹਿੰਦੀ ਤਾਂ ਉਹਨਾਂ ਦੀ ਪੜ੍ਹਾਈ ਹੈ ਕੋਈ, ਇਹ ਜਾਂ ਪਿਛਲੇ ਸੰਸਕਾਰ ਨੇ ਉਹਨਾਂ ਦੇ। ਇਸ ਤਰ੍ਹਾਂ ਦੇ ਨਾਲ ਤੇ ਉਹ ਫਿਰ ਹੱਥ ਬੰਨ ਕੇ ਖੜ ਗਏ, ਆਓ ਜੀ ਆਓ ਜੀ ਆਓ ਸਰਦਾਰ ਜੀ, ਜੋ ਗੁੱਸਾ ਇਸ ਤਰ੍ਹਾਂ ਦੀਆਂ ਗੱਲਾਂ ਜਿਹੀਆਂ ਮਾਰਨ ਲੱਗ ਗਏ। ਬੈਠਕ ਦੇ ਵਿੱਚ ਬਹਾੜਤਾ ਲਿਜਾ ਕੇ ਮਹਾਰਾਜ ਜੀ ਪੜੰਗ ਤੇ ਬਹਿ ਗਏ, ਬਾਲਾ ਮਰਦਾਨਾ ਥੱਲੇ ਬੈਠ ਗਏ, ਭੱਜੇ ਫਿਰਦੇ ਨੇ ਚਾਚ ਵਿੱਚੇ ਬੁੜੀਆਂ ਦੇਖਦੇ ਨੇ। ਵੀ ਹੈ ਤਾਂ ਇਹ ਇਹਨਾਂ ਦੇ ਕੋਲ ਭਾਰ ਭੂਰ ਤਾਂ ਕੋਈ ਹੈ ਨੀ, ਤੇ ਚਿਹਰੇ ਇਹਨਾਂ ਦੇ ਬੜੇ ਚਮਕਦੇ ਨੇ, ਇਹਨਾਂ ਕੋਲ ਹੀਰੇ ਹੋਣਗੇ, ਹੀਰੇ। ਉਹ ਜਿਹੜਾ ਹੀਰਾ ਇਹਨਾਂ ਕੋਲ ਤਾਂ ਤੁਸੀਂ ਲੈ ਨੀ ਸਕਦੇ ਠੱਗੋ, ਉਹਨੂੰ ਤਾਂ ਕੋਈ ਪ੍ਰੇਮੀ ਲਵੇਗਾ ਗੁਰਮੁਖ ਬੰਦਾ, ਤੁਹਾਨੂੰ ਉਹ ਤੁਸੀਂ ਲੈ ਹੀ ਨੀ ਸਕਦੇ ਉਸ ਗੱਲ ਨੂੰ। ਜਿਵੇਂ ਲਿਖਿਆ ਨਾ, ਰਾਮ ਪਦਾਰਥ ਪਾਏ ਕੇ ਕਵੀਰਾ ਗਾਂਠ ਨਾ ਖੋਲ, ਨਾ ਪੱਟਣ ਨਾ ਪਾਰਖੂ, ਨਾ ਗਾਹਕ ਨਾ ਮੁਲ ਕੇ, ਤਾਂ ਗਾਹਕ ਮਾਇਆ ਦੇ ਨੇ ਤੇ ਨਾਮ ਨੂੰ ਕਿਵੇਂ ਖਰੀਦ ਲੈਣਗੇ ਬੜੋ ਪ੍ਰੇਮ ਨਾਲ।
ਜਿੱਥੇ ਮਿਲੇ ਨਾ ਸਦਾ
ਮਾਇਆ ਹੈ ਨੀ ਉਹਨਾਂ ਕੋਲ, ਠੱਗ ਧੀ ਉਹ ਕਹਿਣ ਲੱਗੇ ਆ ਸਰਦਾਰੋ, ਇਸ਼ਨਾਨ ਕਰਨਾ ਤਾਂ ਪਾਣੀ ਲਿਆਈਏ, ਚਾਹ ਪਾਣੀ ਛਕਣਾ ਚਾਹ ਲਿਆਈਏ, ਪੰਜ ਇਸ਼ਨਾਨਾ ਕਰਨਾ ਪਾਣੀ ਲਿਆਈਏ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਭਾਈ, ਨਾ ਤਾਂ ਅਸੀਂ ਚਾਹ ਛਕਣੀ, ਨਾ ਪੰਜ ਇਸ਼ਨਾਨਾ, ਨਾ ਅਸੀਂ ਇਸ਼ਨਾਨ ਕਰਨਾ। ਉਹ ਜਿਹੜਾ ਇਸ਼ਨਾਨ ਜਾਂ ਚਾਹ ਪਾਣੀ ਦੇਣਾ ਸੀ ਨਾ ਉਹਨਾਂ ਨੇ ਉਹਦੇ ਚ ਵਿਓ ਪਾ ਕੇ ਦੇਣੀ ਸੀ ਉਹਨਾਂ ਨੇ ਕਿ ਉਹਨਾਂ ਨੇ ਤਾਂ ਜੋ ਵਿਹਾਜਣਾ ਦੀ ਪਦਾਰਥ ਪਾਉਣੇ ਸੀ ਹੁਣ ਉਹ ਤਰਕਾਲੀ ਗੁਰੂ ਉਹਨੂੰ ਕੌਣ ਠੱਗ ਸਕਦਾ ਜਵਾਬ ਦੇ ਦਿੱਤਾ ਦਿਨ ਛਿਪ ਗਿਆ ਤੁੜਕੂ ਜਿਹਾ ਤਾਂ ਉਹਨਾਂ ਦੇ ਮਨ ਦੇ ਵਿੱਚ ਹੋ ਗਿਆ ਵੀ ਜਿਹੜੇ ਅੱਗੇ ਮੁਸਾਫ਼ਰ ਆਉਂਦੇ ਸੀ ਉਹ ਤਾਂ ਜੋਗਸਤ ਦਿੰਦੇ ਸਾਂ ਦੋਹੀਂ ਹੱਥੀ ਖਾਂਦੇ ਸੀ ਖਤਮ ਕਰਕੇ ਸਮਾਨ ਖੋ ਲੈਣਾ ਸੀ ਬਸ ਇਹ ਨਹੀਂ ਖਾਂਦੇ ਇੱਕ ਤੇ CID ਨਾ ਹੋਣ ਜਿਵੇਂ ਆਹ ਬਦਾਨ ਹੈ ਬਾਹਰਲਾ ਗਵਰਨਮੈਂਟਾਂ ਨੇ ਇਹਨਾਂ ਦੇ ਵੀ CID ਛੱਡੇ ਹੁੰਦੇ ਨੇ ਹੁਣ ਵੀ ਵਿੱਚ ਬੈਠੇ ਹੋਣਗੇ ਇੱਥੇ ਆਹ ਇਸ ਤਰ੍ਹਾਂ ਦੇ ਨਾਲ CID ਕਿਤੇ ਆਪਣੀ CID ਨਾ ਲੈ ਲੈਣੇ ਇਸ ਤਰ੍ਹਾਂ ਦੀਆਂ ਉਹ ਗੱਲਾਂ ਜਿਹੀਆਂ ਕਰਦੇ ਨੇ ਫਿਰ ਕਹਿੰਦੇ ਮਹਾਰਾਜ ਪ੍ਰਸ਼ਾਦ ਤਿਆਰ ਹੈ ਇੱਥੇ ਕਹੋ ਇੱਥੇ ਲੈ ਆਈਏ ਜਾਂ ਰਸੋਈ ਦੇ ਵਿੱਚ ਜਾ ਕੇ ਛਕਣਾ ਉੱਥੇ ਛਕ ਲਓ ਤਾਂ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਅਸੀਂ ਤਾਂ ਪ੍ਰਸ਼ਾਦ ਵੀ ਨਹੀਂ ਛਕਣਾ ਭਾਈ ਜਵਾਬ ਦੇ ਤਾਂ ਗੁਰੂ ਸਾਹਿਬ ਜੀ ਨੇ ਤਾਂ ਉਹ ਬਾਹਰ ਨਿਕਲ ਗਏ ਹੁਣ ਉਹ ਗੋਂਦਾਂ ਜਿਹਾ ਗੁੰਦੇ ਨੇ ਆਪਸ ਵਿੱਚ ਹੀ ਵੀ ਇਹ ਖਾਂਦੇ ਨਹੀਂ ਕੁਛ ਤੇ ਫਿਰ ਇਹਨਾਂ ਤੋਂ ਆਪਾਂ ਮਾਲ ਮਤਾ ਕਿਵੇਂ ਖੋਵਾਂਗੇ ਉਹ ਜਿਹੜੇ ਜਵਾਨ ਜਵਾਨ ਮੁੰਡੇ ਸੀ ਪੁਰਾਣੇ ਠੱਗ ਬੁੱਢੇ ਉਹ ਕਹਿੰਦੇ ਇਉਂ ਕਰੋ ਊਂ ਨਹੀਂ ਇਹਨਾਂ ਨੇ ਲੋਟ ਆਉਣਾ ਲੱਜਾਂ ਲਿਆਓ ਇਹਨਾਂ ਨੂੰ ਲੱਜਾਂ ਨਾਲ ਨੂੜ ਕੇ ਨਾ ਫਿਰ ਇਹਨਾਂ ਤੋਂ ਕਹਾਂਗੇ ਕੁੱਟ ਕੇ ਉਹ ਐਂ ਗੱਲਾਂ ਜਿਹੀਆਂ ਕਰਨ ਲੱਗ ਗਏ ਬਾਹਰ ਤਾਂ ਮਰਦਾਨਾ ਕਹਿੰਦਾ ਮਹਾਰਾਜ ਜੀ ਸਾਰੀ ਚੀਜ਼ ਨੂੰ ਜਵਾਬ ਇਹ ਦੇਈ ਜਾਂਦੇ ਹੋ ਤੁਸੀਂ ਕਹਿੰਦੇ ਕਿਉਂ ਮਰਦਾਨਿਆ ਕਹਿੰਦਾ ਮਹਾਰਾਜ ਮੈਨੂੰ ਤਾਂ ਭੁੱਖ ਲੱਗੀ ਹੋਈ ਹੈ ਤੁਸੀਂ ਇਉਂ ਕਿਉਂ ਕਹਿਤਾ ਵੀ ਰੋਟੀ ਨਹੀਂ ਖਾਣੀ ਕਹਿੰਦੇ ਮਰਦਾਨਿਆ ਅਸੀਂ ਤਾਂ ਤੈਨੂੰ ਵੀ ਕੁੱਕ ਵੱਖੋਂ ਦਿਖਾਲਦੇ ਹਾਂ ਇਹ ਜ਼ਹਿਰ ਪਾ ਕੇ ਲਿਆਉਣਗੇ ਰੋਟੀ ਦੇ ਵਿੱਚ ਇਹਨਾਂ ਦਾ ਤਾਂ ਬਸ ਏਮ ਇਹੀ ਆ ਵੀ ਇਹਨਾਂ ਨੂੰ ਖਤਮ ਕਰੀਏ ਦਸ ਤੈਨੂੰ ਮੁਕਾ ਦਈਏ ਮਰਦਾਨਾ ਵੀ ਸੂਕ ਗਿਆ ਮੌਤ ਕਿਹਨੂੰ ਇਸ਼ਟ ਹੈ ਕਹਿੰਦਾ ਮਹਾਰਾਜ ਜੀ ਤਾਂ ਨਹੀਂ ਫਿਰ ਮੈਂ ਤਾਂ ਕਹਿੰਦੇ ਚੰਗਾ ਫਿਰ ਇਉਂ ਕਰ ਤੂੰ ਰਵਾਬ ਚੱਕ ਹੁਣ ਰਵਾਬ ਚੱਕਣ ਤੇ ਫਿਰ ਮਹਾਰਾਜ ਜੀ ਨੇ ਸ਼ਬਦ ਉਚਾਰਨ ਕਰਿਆ ਬੜੋ ਬਰੇ
ਫਿਰ ਦੇਖਵਾੜੇ ਉਹ ਦੇਖੀ ਨਾ ਠੱਗਿਆ
ਗੁਰੂ ਨੂੰ ਕੌਣ ਠੱਗ ਲਵੇ ਆਪਾਂ ਨੂੰ ਠੱਗ ਲੈਂਦੇ ਨੇ
ਵੇਖੀ ਨਾ ਛੱਡਿਆ ਜਾਵੇ ਵੇਖੀ ਨਾ ਛੱਡਿਆ ਉਹ ਵੇਖ
राज माल रूप जात जोवन पंजे ठग इन्नी ठगी जग ठगया किसे ना रखी लज इन्ना ठगन ठग से गुरकी पैरी पा। इस तरह दे नाल महाराज कह लगे भी इतने तो ठग फिर देखे कितने मृदानिया तेन ठग ना लैन। बुलंदवाज दे नाल महाराज जी ने उह पिंड दे उत्ते बाणी दे बल करके माया सिटी परमेश्वर दी इक माया। ते हुण है ना कलयुग 100 साल दी उम्र जब सतयुग आवेगा ना लख वर्ष की उम्र होगी एक इंसान की वो माया ने युग बदल माया नहीं। हुण आप इत्थे बैठे हाँ इत्थे बैठे च 1000 साल लिखा दूगी आपने आपां कहांगे 1.5 घंटा ही बैठे। देख लो परमेश्वर की माया इन्हू कोई जान ही नहीं सकता ऐसा नहीं। जिमें अर्जुन ने कृष्ण भगवान नूं कहा महाराज जी मैनू माया दिखा दो कहिंदे अर्जुन तैं की कहना परमेश्वर दे माया तू साडा भगत है ठीक है तू भजन करी जा। कहिंदा जी मैं तां देखणी है कही जी आहो कहिंदे तां बहुत विलखण आ बड़बड़िआं नूं भुलांदी है तां भाई गुरदास भी भुलाता सी। खैर कहिंदे चंगा तां देखणी है तला दे विच उहने चुंबी मारी ते कलयुग लाता बच्चे हो गए 60 साल फिरदा रहा खड़ा तला च आ। देख लो माया ने की कुछ करता एक मिनट दे विच ए माया बहुत विलखण है। माया सिटी हो सारे बेसुध हो गए जेडे गोंदा गुंदे जी उत्थे ही पए ने हत्थां च लज्जा ने बाकी जेडे न्याणे नूणे जे फिरदे जी बीहां च भज्जे वह बीहां च ही पए ने सारे बुढ़िया ठेरियां जी। ते महाराज जी विराज गए 2 बजे फिर गुरु नानक देव महाराज जी कहने बाला मरदाना चलो भाई इनान करने का टाइम हो गया। देख लो इनान 2 बजे कर देने आप 9 बजे कर देते हैं चढ़े डींगा बड़ बड़ी मार दें फिर पा के चोले जे चोले की कर देंगे करनी तो है नहीं अंदर की कर लेगा तू चोलिया ना बन के पग्गा ठगा ही कुछ नहीं बनना ये तो समय हासो ही नहीं गल है। 2 बजे उठे गड़बड़ डोरी नाल कूते जाके स्नान करया पहला महाराज जी ने करया फिर बाले मरदाने ने करया। गुरु नानक देव महाराज जी ने समान कनी नू निगाह मारी शब्द उच्चारण करया पिनी रह नड़िए चमकण तारे कोई जाग संत जना मेरे राम प्यारे। पढ़ो प्रे कौन जागदा अमृत वेले कोई संत जाग रहे जा गुरसिख जाग रहे जा गुरु जाग रहे।
चमकण तारे जी पिनी पिनी Thank you.
ਸਮਾਧੀ ਲਾ ਕੇ ਬੈਠ ਗਏ, ਬਾਲਾ ਮਰਦਾਨਾ ਸਿਮਰਨ ਕਰਨ ਲੱਗ ਗਏ। ਆਸਾਦੀ ਵਾਰ ਦਾ ਟਾਈਮ ਹੋਇਆ, ਰਬਾਬ ਚੱਕਿਆ, ਆਸਾਦੀ ਵਾਰ ਪੜ੍ਹਨੀ ਸ਼ੁਰੂ ਕਰੀ। ਸੂਰਜ ਦੀ ਟਿੱਕੀ ਚੜ੍ਹਨ ਨਾਲ ਭੋਗ ਪਾ ਦਿੱਤਾ, ਅਰਦਾਸ ਕਰ ਦਿੱਤੀ ਮਰਦਾਨੇ ਨੇ। ਮਹਾਰਾਜ ਜੀ ਨੇ ਨੇਤਰ ਖੋਲੇ, ਮਰਦਾਨਿਆ ਭਾਈ ਬਾਲਾ ਸਰੋਤਾ ਨੀ ਕੋਈ ਇੱਥੇ ਦੀਂਦਾ? ਕਹਿੰਦੇ ਮਹਾਰਾਜ ਸਰੋਤਾ ਤਾਂ ਕੋਈ ਨੀ ਆਇਆ ਇੱਥੇ, ਫਿਰ ਇਤਨੀ ਉੱਚੀ ਕੀਰਤਨ ਹੋਇਆ ਆਇਆ ਹੀ ਨੀ ਕੋਈ ਪਿੰਡ ਦਾ। ਕਹਿੰਦੇ ਜੀ ਕੋਈ ਨੀ, ਕਹਿੰਦੇ ਤਾਂ ਮਾੜੇ ਭਾਗਾਂ ਵਾਲੇ ਨੇ, ਰਬਾਬ ਚੱਕ ਸ਼ਬਦ ਪੜ ਕੇ ਆਪਾਂ ਚੱਲੀਏ ਅੱਗੇ ਨੂੰ ਦੁਨੀਆਂ ਦਾ ਪਤਾ। ਬਾਲਾ ਤੁਰ ਪਏ, ਅਜੇ ਉਹ ਪਿੰਡ ਦੀ ਜੂਹ ਚ ਜਾਂਦੇ ਸੀ। ਮਾਇਆ ਸੰਕੋਚ ਲਈ ਮਹਾਰਾਜ ਜੀ ਨੇ, ਉਹਨਾਂ ਨੇ ਨੇਤਰ ਖੋਲੇ, ਇੱਧਰ ਉੱਧਰ ਭੱਜੇ ਫਿਰਦੇ ਨੇ, ਭੱਜ ਕੇ ਬੈਠ ਵਿੱਚ ਨੂੰ ਆਏ। ਪਹਿਲਾਂ ਉਹ ਖਾਲੀ ਪਈ ਹੈ। ਜਿਹੜੇ ਪੁਰਾਣੇ ਸੰਗਤੀ ਕਹਿੰਦੇ ਆਪਣਾ ਦਾ ਬਈ ਪਰਣ ਭੰਗ ਕਰ ਗਏ, ਖਨੀ ਕੌਣ ਸੀ ਜਾਦੂਗਰ ਸੀ ਕੋਈ ਲੱਗਦੇ, ਕਲਾਮ ਪੜਿਆ ਇਹਨਾਂ ਨੇ ਕੋਈ, ਸਾਨੂੰ ਸੁਸਰੀ ਵਾਂਗਣ ਨੀਂਦ ਆ ਗਈ, ਪਤਾ ਹੀ ਨੀ ਲੱਗਿਆ ਕਿੱਥੇ ਪਏ। ਕਹਿੰਦੇ ਵੀ ਭੱਜੋ ਮੁੰਡੇ, ਜਵਾਨ ਜਾਣ ਡਾਂਗਾ ਲੈ ਕੇ, ਕਿਤੇ ਨੇੜੇ ਹੀ ਜਾਂਦੇ ਹੋਣੇ ਨੇ, ਰਾਹ ਹੁੰਦੇ ਸੀ ਪਏ ਜਾਂ ਕੱਚੇ। ਚਾਰ ਮੁੰਡੇ ਭੱਜੇ ਡਾਂਗਾ ਲੈ ਕੇ, ਦੇਖੇ ਸਾਹਮਣੇ ਜਾਂਦੇ, ਕਹਿੰਦੇ ਜਾਣ ਵਾਲੇ ਖੜ ਜਾਓ, ਅਸੀਂ ਤਾਂ ਉਹ ਲੋਕ ਹਾਂ, ਪਹਿਲਾਂ ਮਾਰ ਕੇ ਬਾਅਦ ਗੱਲ ਕਰਦੇ ਹਾਂ ਅਸੀਂ ਤਾਂ। ਮਰਦਾਨਾ ਡਰ ਗਿਆ, ਕਹਿੰਦਾ ਮਹਾਰਾਜ ਜੀ ਇਹਨਾਂ ਦੇ ਤੌਰ ਠੀਕ ਨਹੀਂ ਆ। ਮਰਦਾਨਾ ਕਹਿੰਦੇ ਕੋਈ ਨਹੀਂ ਮਰਦਾਨਾ, ਤੂੰ ਫਿਕਰ ਨਾ ਕਰ, ਸਾਡੇ ਅੰਦਰ ਤੇਰੇ ਕਿ ਕੋਈ ਨੀ ਚੱਕ ਸਕਦਾ। ਆ ਗਏ ਮਹਾਰਾਜ, ਕਹਿੰਦੇ ਵੀ ਅਸੀਂ ਮਰਨ ਦਾ ਡਰਦੇ ਨੀ, ਪਰ ਇਉਂ ਕਰੋ, ਉਂਗਲੀ ਕਰਕੇ ਸਾਹਮਣੇ ਸਿਵਾ ਮੱਚਦਾ ਸੀ, ਜਾ ਉੱਥੋਂ ਅੱਗ ਲਿਆਓ, ਸਾਡਾ ਸੰਸਕਾਰ ਕਰ ਦਿਓ। ਦੋ ਕਹਿੰਦੇ ਚੰਗਾ ਇੱਥੇ ਬੈਠੋ, ਅਸੀਂ ਦੋ ਅੱਗ ਲਿਆਉਂਦੇ ਹਾਂ, ਫਿਰ ਇਹਦਾ ਮਾਲ ਪਤਾ ਖੋਲਾਂਗੇ ਸਾਰਾ। ਉਹ ਗਏ ਤਾਂ ਉੱਥੇ ਲੜਾਈ ਹੁੰਦੀ ਹੈ ਜਮਾਂ ਦੀ ਔਰ ਦੇਵਤਿਆਂ ਦੀ। ਦੇਵਤੇ ਕਹਿੰਦੇ ਅਸੀਂ ਲੈ ਜਾਣਾ, ਜਮਦੂਤ ਕਹਿੰਦੇ ਪਾਪੀ ਆ ਅਸੀਂ ਲੈ ਜਾਣਾ। ਤੇ ਦੇਵਤੇ ਉਹ ਜਿਹੜੇ ਮੁੰਡੇ ਸਨ ਉਹਨਾਂ ਨੇ ਪੁੱਛਿਆ ਵੀ ਤੁਸੀਂ ਲੜਦੇ ਕਿਉਂ? ਇਹ ਕਹਿੰਦੇ ਨੇ ਅਸੀਂ ਲੈ ਜਾਣਾ, ਉਹ ਕਹਿੰਦੇ ਨੇ ਅਸੀਂ ਲੈ ਜਾਣਾ। ਤੇ ਉਹ ਦੇਵਤੇ ਕਹਿੰਦੇ ਉਹ ਮੁੰਡੇ ਸੁਣਦੇ ਨੇ, ਕਹਿਣ ਲੱਗੇ ਇਹਨੂੰ ਅਸੀਂ ਲਿਜਾਣਾ ਹੁਣ ਸੁਰਗਾਂ ਨੂੰ ਕਿਉਂ ਲਿਜਾਣਾ ਤੁਸੀਂ, ਇਹ ਤਾਂ ਪਾਪੀ ਆ। ਉਹ ਕਹਿੰਦੇ ਇਸਦੇ ਸਿਵੇ ਕੰਨੀ ਗੁਰੂ ਨਾਨਕ ਦੇ ਮਹਾਰਾਜ ਦੀ ਉਂਗਲੀ ਹੋ ਗਈ, ਇਹਦੇ ਸਾਰੇ ਪਾਪ ਮਾਫ਼ ਹੋ ਗਏ, ਅਸੀਂ ਲਿਜਾਣਾ। ਉਹ ਛੱਡਾ ਠੱਗਾਂ ਦੇ ਮੁੰਡੇ ਕਹਿੰਦੇ ਕੌਣ ਆ ਗੁਰੂ ਨਾਨਕ? ਕਹਿੰਦੇ ਉਹੀ ਹੈ ਜਿਹਨੂੰ ਅੱਗ ਲੈਣ ਘੱਲਿਆ ਤੁਹਾਨੂੰ, ਉਹੀ ਗੁਰੂ ਨਾਨਕ ਆ। ਤਾਂ ਭੱਜ ਲਏ ਜੀ ਪਿੱਛੇ ਨੂੰ, ਚਰਨ ਫੜ ਲਏ ਪਿੰਡ ਦੇ ਵਿੱਚ, ਲਿਆਏ ਸਾਰਾ ਪਿੰਡ ਇਕੱਠਾ ਕਰ ਲਿਆ, ਅਸੀਂ ਇਹਨਾਂ ਨੂੰ ਮਾਰਨ ਨੂੰ ਫਿਰ ਗਏ, ਇਹਨਾਂ ਦੀ ਕੁੰਗਲੀ ਹੋਣ ਸੇ ਉਹ ਪਾਪੀ ਬੈਕੁੰਠਾ ਨੂੰ ਚੱਲਿਆ। ਸਾਰੇ ਇਕੱਠੇ ਹੋ ਗਏ, ਕਹਿੰਦੇ ਮਹਾਰਾਜ ਜੀ ਕਿਰਪਾ ਕਰੋ, ਸਾਤੋਂ ਤਾਂ ਗਲਤੀ ਹੋ ਗਈ। ਮਹਾਰਾਜ ਕਹਿਣਗੇ ਫਿਰ ਰਚੰਤ ਜੀ ਰਤਨਾ ਮਾਤ ਗਰਭ ਸਥਾਪਨ ਸਾਤ ਸਾਤ ਸਿਮਰੰਤ ਮਹਾਗਨਾ ਬਨਾਸਨ। ਕਹਿੰਦੇ ਜਦ ਮਾਤਾ ਦੇ ਉਧਰ ਦੇ ਵਿੱਚ ਦੀ ਪਤਾ, ਸੌ ਜਨਮ ਦਾ ਤੁਹਾਨੂੰ ਪਤਾ ਸੀ, ਸਾਥ ਵਿਰਾਸ ਭਜਨ ਕਰਦੇ ਸੀ, ਉਦੋਂ ਤਾਂ ਤੁਸੀਂ ਤਰਲੇ ਕਰਦੇ ਸੀ ਬਈ ਆਏ ਪਰਮੇਸ਼ਰ ਇਸ ਕੁੰਭੀ ਨਾਲਕ ਤੋਂ ਸਾਨੂੰ ਕੱਢ, ਅਸੀਂ ਤੇਰਾ ਹਮੇਸ਼ਾ ਹੀ ਭਜਨ ਕਰਾਂਗੇ। ਹੁਣ ਭਜਨ ਕਰਦੇ ਹੋ ਕਿ ਲੋਕਾਂ ਨੂੰ ਲੁੱਟ ਲੁੱਟ ਖਾਂਦੇ ਹੋ? ਇਸ ਤਰ੍ਹਾਂ ਦੇ ਨਾਲੇ ਤੁਹਾਨੂੰ ਪਤਾ ਨਹੀਂ ਤੁਹਾਨੂੰ ਕਿਸ ਤਰ੍ਹਾਂ ਗੁਰੂ ਸਾਹਿਬ ਨੇ ਪਰਮੇਸ਼ਰ ਨੇ ਰੱਖਿਆ, ਮੁੱਖ ਤਲੇ ਪੈਰ ਤਲੇ, ਮੁੱਖ ਤਲੇ ਪੈਰ ਉੱਪਰੇ, ਹੁਣ ਫੁੱਲੇ ਫਿਰਦੇ ਹੋ ਨਾ। ਹੁਣ ਪਈਆ ਕੈਸੇ ਫਿਰ ਤੋਂ ਫੂਲਿਆ ਫੂਲਿਆ, ਦਸ ਜਬ ਦਸ ਮਾਸ ਮਾਤਾ ਉਧਰ ਰਹਿਤਾ, ਸੋ ਦਿਨ ਕੈਸੇ ਫੂਲਿਆ। ਉਹ ਜਾਂ ਪੁੱਠਾ ਲੜਕਦਾ ਸੀ ਮਾਤਾ ਦੇ ਉਰਦੇ ਵਿੱਚ, ਉਹ ਦਿਨ ਭੁੱਲ ਗਿਆ। ਹੁਣ ਤੂੰ ਚੌਧਰੀ ਬਣ ਗਿਆ, ਮੈਂ ਵਿਜੀਟੇਟ ਬਣ ਗਿਆ, ਮੈਂ ਜੱਜ ਬਣ ਗਿਆ, ਮੈਂ ਡਿਪਟੀ ਬਣ ਗਿਆ, ਮੈਂ ਕਨਵਿਸ਼ਨਰ ਬਥੇਰਾ ਬਣਿਆ ਫਿਰਦਾ, ਕੀ ਹੈ ਤੂੰ ਕਹਿੰਦੇ? ਪਤਾ ਤੈਨੂੰ ਜਿਹੜੇ ਵਹਿਦੇ ਕਰੇ ਨੇ, ਸਾਰਿਆਂ ਦੇ ਹੀ ਕਰੇ ਹੋਏ ਨੇ, ਕੋਈ ਇਕੱਲੇ ਦੇ ਨਹੀਂ ਕਰੇ ਹੋਏ। ਕੀ ਆਪਣੇ ਵਹਿਦੇ ਯਾਦ ਨੇ? ਆਪਾਂ ਭਜਨ ਕਰਦੇ ਹਾਂ ਹੁਣ। ਆਹੋ ਇਸ ਨਾਲ ਗੁਰੂ ਸਾਹਿਬ ਜੀ ਉਹਨਾਂ ਨੂੰ ਚੇਤਾਵਨੀ ਕਰਾਉਂਦੇ ਨੇ, ਪੜੋ ਪਰੇ ਉਹਦੇ ਨਾਲ
ਜਦੋਂ ਪੁੱਠਾ ਲਮਕਦਾ ਸੈ,
ਭੁੱਲ ਗਏ ਉਹਦੇ ਨਾਲ ਅਫਸਰ ਬਣਿਆ ਬੈਠਾ, ਹੁਕਮ ਕਰਨ ਦਾ ਫੜੋ ਗਏ ਉਹਨਾਂ ਨੂੰ। ਤੁਹਾਨੂੰ ਉਹ ਦਿਨ ਭੁੱਲ ਗਏ ਜਾਂ ਮਾਤਾ ਦੇ ਵਿੱਚ ਪੁੱਠੇ ਲੜਕਦੇ ਸੀ, ਬੇਨਤੀਆਂ ਕਰਦੇ ਸੀ ਪਰਮੇਸ਼ਰ ਦੇ ਅੱਗੇ, ਕਹਿੰਦੇ ਮਹਾਰਾਜ ਜੀ ਅਸੀਂ ਤਾਂ ਭੁੱਲੇ ਸੀ। ਕਹਿੰਦੇ ਤੁਸੀਂ ਦੁਨੀਆਂ ਨੂੰ ਲੁੱਟ ਕੇ ਖਾਂਦੇ ਹੋ, ਮਾਰਦੇ ਹੋ ਗਰੀਬਾਂ ਨੂੰ। ਕਹਿੰਦੇ ਮਹਾਰਾਜ ਜੀ ਕਿਰਪਾ ਕਰੋ ਸਾਡੇ ਤੇ। ਤਾਂ ਮਹਾਰਾਜ ਕਹਿੰਦੇ ਇਉਂ ਕਰੋ, ਫਿਰ ਇੱਥੇ ਧਰਮਸ਼ਾਲਾ ਬਣਾਓ, ਦੋ ਟਾਈਮ ਕਥਾ ਕੀਰਨ ਲੰਗਰ ਚਲਾਇਆ ਕਰੋ, ਹੱਕ ਦੀ ਕਿਰਤ ਕਰਿਆ ਕਰੋ, ਕਿਸੇ ਨੂੰ ਲੁੱਟਣਾ ਨਹੀਂ। ਚਰਨਾਮ੍ਰਿਤ ਲੈ ਲਿਆ, ਨਾਮ ਦੀ ਦਾਤ ਲੈ ਲਈ, ਜਿਹੜੇ ਦੁਨੀਆਂ ਨੂੰ ਲੁੱਟ ਲੁੱਟ ਕੇ ਖਾਂਦੇ ਸੀ ਗੁਰੂ ਨਾਨਕ ਦੇਵ ਮਹਾਰਾਜ ਦੀ ਕਿਰਪਾ ਦੁਆਰਾ, ਉਹ ਗੁਰਮੁਖ ਬਣ ਗਏ ਗੁਰਮੁਖ। ਫਿਰ ਮਹਾਰਾਜ ਜੀ ਜਦ ਜਾਣ ਲੱਗੇ ਉੱਥੋਂ, ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੇ, ਸੋ ਕਿਉਂ ਮਨੋਂ ਵਿਸਾਰੀਏ, ਇਹਨੇ ਤੁਹਾਨੂੰ ਮਾਤਾ ਦੇ ਉਧਰ ਚ ਰੱਖਿਆ, ਤੁਸੀਂ ਠੱਗੀਆਂ ਕਰਨ ਲੱਗ ਗਏ, ਉਹਨੂੰ ਭੁੱਲਿਓ ਨਾ, ਵਿਸਾਰਿਓ ਨਾ ਉਸਨੂੰ। ਇਸ ਤਰ੍ਹਾਂ ਮਹਾਰਾਜ ਜੀ ਕਹਿੰਦੇ ਆ ਸ਼ਬਦ ਪੜ੍ਹ ਕੇ ਵਧਾਨਿਆ, ਫਿਰ ਆਪਾਂ ਅੱਗੇ ਨੂੰ ਚੱਲਾਂਗੇ।
ਜਿਹੜਾ ਮਾਤਾ ਦੇ ਉਧਰ ਵਿੱਚ
ਮਾਇਆ ਦੇ ਸ਼ਾਮ ਲਿਆ,
ਸਾਰੇ
ਠੱਗਾਂ ਨੂੰ ਚਰਨਾਮ੍ਰਿਤ ਦੇ ਕੇ ਨਾਮ ਦੀ ਦਾਤ ਦੇ ਕੇ ਹੱਕ ਦੀ ਕਿਰਤ ਕਰਨੀ ਦੱਸੀ ਤੇ ਸਾਰਿਆਂ ਨੂੰ ਫਿਰ ਕਹਿਣ ਲੱਗੇ ਭਾਈ ਜਾ ਹੁਣ ਤੁਸੀਂ ਗੁਰਮੁਖ ਬਣ ਗਏ ਹੁਣ ਅਸੀਂ ਗਾਹਾਂ ਨੂੰ ਜਾਣਾ। ਕਹਿੰਦੇ ਮਹਾਰਾਜ ਜੀ ਹੋਰ ਰਹੋ। ਕਹਿੰਦੇ ਜੀ ਹੁਣ ਸਾਡੀ ਤਾਂ ਡਿਊਟੀ ਹੈ, ਅਸੀਂ ਤਾਂ ਹੋਰ ਵੀ ਦੁਨੀਆਂ ਦਾ ਭਰਨਾ ਭਲਾ ਕਰਨਾ ਅੱਗੇ ਜਾ ਕੇ ਆਓ। ਅਬ ਤੋਂ ਟਾਈਮ ਹੋ ਗਿਆ, ਹੁਣ ਅਸੀਂ ਵੀ ਕੱਲ੍ਹ ਨੂੰ ਹੋਰ ਕਿਸੇ ਪਾਸੇ ਜਾਣਾ। ਬਾਅਦ ਜਿਹਦਾ ਇੱਥੇ ਗੁਰਮੁਖਾਂ ਨੇ, ਮੈਂ ਤਾਂ ਜਵਾਬ ਦੇ ਦਿੱਤਾ ਸੀ ਇਹਨਾਂ ਨੂੰ, ਪਰ ਇਹਨਾਂ ਨੇ ਹਿੰਮਤ ਕਰੀ ਤੇ ਫਿਰ ਅਸੀਂ ਆ ਗਏ ਗੁਰਮੁਖ। ਚਿੱਠੀਆਂ ਫਿੱਠੀਆਂ ਨਾਲ ਨੀ ਅਸੀਂ ਆਉਣ ਵਾਲੇ, ਵੀ ਚਿੱਠੀ ਪਾ ਦੋ ਸੰਤ ਆ ਜਾਣਗੇ, ਉਹ ਸੰਤ ਨੀ ਹਨ। ਇਸ ਤਰ੍ਹਾਂ ਦੇ ਮਹਾਂਪੁਰਸ਼ ਤਾਂ ਆਪਣੀ ਮੌਜ ਚ ਹੁੰਦੇ ਨੇ, ਉਹਨਾਂ ਨੂੰ ਕੋਈ ਮਾਣ ਨੀ ਵੀ ਸਾਨੂੰ ਕਲਕੱਤਾ ਆਹ ਕਰੂ ਵਾਹ ਕਰੂ ਜਾਂ ਹੋਰ ਕਰੂ, ਨਹੀਂ ਨਹੀਂ, ਉਹ ਤਾਂ ਗੁਰੂ ਨਾਨਕ ਦੇਵ ਮਹਾਰਾਜ ਦਾ ਜੋ ਸੰਦੇਸ਼ ਆ ਉਹ ਦਿੰਦੇ ਨੇ ਬਸ। ਜਦ ਮਹਾਰਾਜ ਜੀ ਪਹਿਲੀ ਗੱਲ ਬੁਲਾਇਤ ਗਏ ਤਾਂ ਉਹਨਾਂ ਨੇ ਫਿਰ 1,00,000 ਪਾਉਂਡ ਅੱਗੇ ਰੱਖ ਦਿੱਤਾ ਜਾ ਕੇ ਮਹਾਰਾਜ ਜੀ। ਕਹਿੰਦੇ ਮਹਾਰਾਜ ਜੀ ਉੱਥੇ ਤੁਹਾਡੇ ਸਕੂਲ ਬਣਦਾ, ਲੰਗਰ ਚੱਲਦਾ, ਉਹ ਲੰਗਰ ਵਾਸਤੇ ਮਾਇਆ। ਗੁਰੂ ਮਹਾਰਾਜ ਜੀ ਕਹਿੰਦੇ ਲੰਗਰ ਕੋਈ ਸਾਡਾ, ਉਹ ਲੰਗਰ ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਉਹ ਚਲਾਉਂਦੇ ਨੇ, ਚੱਕੋ ਕਹਿੰਦੇ ਪਰੇ ਨੂੰ, ਅਸੀਂ ਮਗਰ ਭੱਜੇ ਫਿਰਦੇ ਹਾਂ, ਕਿਵੇਂ ਰਲ ਜਾਂਗੇ ਅਸੀਂ ਉਹਨਾਂ ਨਾਲ। ਇਸ ਤਰ੍ਹਾਂ ਮਹਾਂਪੁਰਸ਼ ਤਾਂ ਬੇਪਰਵਾਹ ਹੁੰਦੇ ਨੇ, ਉਹ ਤਾਂ ਆਪਣੀ ਮੌਜ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਦਾ ਸੰਦੇਸ਼ ਦਿੰਦੇ ਹੁੰਦੇ ਨੇ ਵੀ ਭਲਾ ਹੋ ਜਾਵੇ ਕਿਸੇ ਦੇ ਲੱਗੀ ਜਾਵੇ। ਇਸ ਤਰ੍ਹਾਂ ਨਿਰਾਸ਼ ਨੂੰ ਗੁਰੂ ਸਤੋਤਰ ਦੇ ਵਿੱਚ ਬੋਲੋ, ਉਸ ਤੋਂ ਬਾਅਦ ਫਿਰ ਅਰਦਾਸ ਦੇ ਵਿੱਚ ਜੁੜਾਂਗੇ, ਫਿਰ ਆਪਾਂ ਗੁਰੂ ਸਾਹਿਬ ਜੀ ਦਾ ਹੁਕਮਨਾਮਾ ਸੁਣਾਂਗੇ। ਜਥੇਦਾਰ ਜਥੇ ਨੇ ਤਾਂ ਹੁਣ ਇੱਥੋਂ ਚਲੇ ਜਾਣਾ, ਕਿਉਂ ਹੁਣ ਗੱਡੀ ਚੱਲੂਗੀ ਅਤੇ ਅਸੀਂ ਫਿਰ ਸਵੇਰੇ ਜਾਵਾਂਗੇ ਏਅਰਪੋਰਟ ਤੋਂ, ਐਰੋਪਲੇਨ ਦਿੱਲੀ ਚਲੇ ਜਾਵਾਂਗੇ, ਉੱਥੇ ਸਾਡੀ ਗੱਡੀ ਖੜੀ ਹੈ, ਉੱਥੋਂ ਫਿਰ ਅਸੀਂ ਗਾਹਾਂ ਡੇਰੇ ਚਲੇ ਜਾਵਾਂਗੇ। ਫਿਰ ਦੇਖੋ ਨਦੀ ਨਾਮ ਸੰਜੋਗੀ ਮੇਲੇ ਪੜੋ ਪ੍ਰੇਮ, ਪਤਾ ਨਹੀਂ ਕਦ ਤੁਰ ਜਾਣਾ ਨੇ।
ਤਨ ਹੈ ਤਨ ਹੈ ਤਨ ਹੈ ਗੁਰੂ ਨਾਨਕ ਸਾਹਿਬ Oh,